ਕਲਗੀਧਰ ਪਾਤਸ਼ਾਹ ਜੀ ਮਹਾਰਾਜ ਸ੍ਰੀ ਆਨੰਦਪੁਰ ਸਾਹਿਬ ਆਏ ਹਨ ਕਹਿਲੂਰ ਤੋਂ, ਆਲਸੂ ਨਗਰ ਮਾਰ ਕੇ ਨਦੌਣ ਦਾ ਜੰਗ ਜਿੱਤਣ ਤੋਂ ਬਾਅਦ ਬੇਅੰਤ ਸੰਗਤਾਂ ਸ੍ਰੀ ਆਨੰਦਪੁਰ ਸਾਹਿਬ ਇਕੱਤਰ ਸਨ। ਦੀਵਾਨ ਸਜਾ ਕੇ ਸਤਿਗੁਰਾਂ ਨੇ ਸਾਰੀ ਸੰਗਤ ਨੂੰ ਦਰਸ਼ਨ ਦਿਦਾਰੇ ਦੇ ਕੇ ਨਿਹਾਲ ਕੀਤਾ ਹੈ, ਕਿਰਤਾਰਥ ਕੀਤਾ ਹੈ। ਜਿੰਨੀਆਂ ਸਿੱਖਾਂ ਦੀਆਂ ਕਾਮਨਾਵਾਂ ਭਾਵਨਾਵਾਂ ਉਹ ਸਤਿਗੁਰਾਂ ਨੇ ਪੂਰਨ ਕੀਤੀਆਂ ਹਨ। ਇੱਕ ਦਿਨ ਮਾਤਾ ਜੀਤੋ ਜੀ ਸਤਿਗੁਰਾਂ ਦੇ ਚਰਣਾਂ ਵਿੱਚ ਹਾਜ਼ਰ ਹੋਏ। ਗੁਰਦੇਵ ਜੀ ਨੇ ਪੁੱਛਿਆ, ਜੀਤੋ ਜੀ ਕੀ ਮਨੋਰਥ ਲੈ ਕੇ ਆਏ? ਮਾਤਾ ਜੀਤੋ ਨੇ ਬੇਨਤੀ ਕੀਤੀ, ਮਹਾਰਾਜ ਸੁੰਦਰੀ ਜੀ ਦੇ ਗ੍ਰਹਿ ਵਿਖੇ ਪੁੱਤਰ ਹੈ, ਮੈਨੂੰ ਵੀ ਪੁੱਤਰ ਦੀ ਦਾਤ ਬਖਸ਼ੋ, ਮੇਰੇ ਵਿਹੜੇ ਵਿੱਚ ਵੀ ਪੁੱਤਰ ਖੇਡੇ। ਕਲਗੀਧਰ ਜੀ ਨੇ ਬਚਨ ਕਿਹਾ, ਸੰਗਤ ਦੀ ਸੇਵਾ ਕਰੋ, ਗੁਰਸਿੱਖਾਂ ਦੀ ਸੇਵਾ ਕਰੋ, ਆਏ ਗਏ ਮਹਾਤਮਾਵਾਂ ਸਾਧੂਆਂ ਦੀ ਸੇਵਾ ਕਰੋ, ਉਹਨਾਂ ਦੀ ਸੇਵਾ ਕਰਕੇ ਹੀ ਤੁਹਾਡੀ ਇਹ ਕਾਮਨਾ ਪੂਰੀ ਹੋਵੇ। ਮਾਤਾ ਜੀਤੋ ਜੀ ਨੇ ਸਤਿਗੁਰਾਂ ਦੇ ਵਚਨ ਸਤ ਵਚਨ ਕਹਿ ਕੇ ਪ੍ਰਵਾਨ ਕੀਤੇ, ਅੰਗੀਕਾਰ ਕੀਤੇ ਔਰ ਗੁਰਸਿੱਖਾਂ ਦੀ ਲੰਗਰ ਪ੍ਰਸ਼ਾਦਾ ਪਕਾ ਕੇ ਮਾਤਾ ਜੀ ਆਪਣੇ ਹੱਥੀ ਸੇਵਾ ਕਰਨ ਲੱਗੇ। ਸੇਵਾ ਕਰਦਿਆਂ ਜਦੋਂ ਕੁਝ ਸਮਾਂ ਬੀਤ ਗਿਆ ਤਾਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਕਿਰਪਾ ਦ੍ਰਿਸ਼ਟੀ ਕੀਤੀ, ਮਾਤਾ ਜੀਤੋ ਜੀ ਦੇ ਮਨ ਦਾ ਮਨੋਰਥ ਪੂਰਾ ਹੋਇਆ। 9 ਮਹੀਨਿਆਂ ਦਾ ਸਮਾਂ ਬੀਤਿਆ ਤੋ ਬੜੇ ਤੇਜਸਵੀ ਬਾਲਕ ਦੇ ਮਾਤਾ ਜੀਤੋ ਜੀ ਦੇ ਗ੍ਰਹਿ ਵਿਖੇ ਮੰਗਲਵਾਰ ਵਾਲੇ ਦਿਨ ਜਨਮ ਲਿਆ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਵਧਾਈਆਂ ਵੱਜੀਆਂ ਮਿਲੀਆਂ, ਮਾਤਾ ਗੁਜਰੀ ਨੂੰ ਬੜੀਆਂ ਵਧਾਈਆਂ ਮਿਲੀਆਂ। ਅਨੇਕਾਂ ਜਾਚਕ ਮੰਗਤੇ ਜਨ ਸਤਿਗੁਰਾਂ ਦੇ ਘਰ ਆ ਕੇ ਮਹਾਰਾਜ ਜੀ ਕੋਲੋਂ ਵਧਾਈਆਂ ਮੰਗਦੇ ਨੇ, ਗੁਰੂ ਸੁਜਸ ਕਰਦੇ ਨੇ, ਸਾਹਿਬਜ਼ਾਦੇ ਨੂੰ ਅਸੀਸਾਂ ਦਿੰਦੇ ਹਨ। ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਹਿਬਜ਼ਾਦੇ ਦਾ ਨਾਮਕਰਨ ਕੀਤਾ ਹੈ ਕਿ ਪਹਿਲਾ ਜੰਗ ਜਿੱਤ ਕੇ ਆਏ ਸੀ ਭੰਗਾਣੀ ਦਾ, ਤੇ ਸਾਹਿਬਜ਼ਾਦੇ ਦਾ ਜਨਮ ਹੋਇਆ ਉਹਦਾ ਨਾਮ ਸਾਹਿਬਜ਼ਾਦਾ ਅਜੀਤ ਸਿੰਘ ਰੱਖਿਆ, ਤੇ ਹੁਣ ਦੂਸਰਾ ਜੰਗ ਨਦੌਣ ਦਾ ਜੰਗ ਜਿੱਤ ਕੇ ਆਏ ਹਾਂ, ਸਾਹਿਬਜ਼ਾਦੇ ਦਾ ਜਨਮ ਹੋਇਆ ਹੈ। ਤੋ ਕਲਗੀਧਰ ਜੀ ਨੇ ਨਾਮ ਰੱਖਿਆ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ। ਬਾਬਾ ਜੁਝਾਰ ਸਿੰਘ ਜੀ ਔਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਸਤਿਗੁਰਾਂ ਦੇ ਵੱਡੇ ਸਾਹਿਬਜ਼ਾਦੇ ਹਨ, ਜਿਨ੍ਹਾਂ ਨੇ ਬੜੀ ਸੂਰਮ ਗਤੀ ਦੇ ਨਾਲ ਚਮਕੌਰ ਦੀ ਗੜੀ ਦੇ ਜੰਗ ਵਿੱਚ ਸ਼ਹਾਦਤ ਦਾ ਜਾਮ ਪ੍ਰਾਪਤ ਕੀਤਾ। ਤੋ ਮਹਾਰਾਜ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਹਿਬਜ਼ਾਦੇ ਦਾ ਨਾਮਕਰਨ ਕੀਤਾ ਸਾਹਿਬਜ਼ਾਦਾ ਜੁਝਾਰ ਸਿੰਘ। ਇਹ ਨਾਮ ਸਾਰੀ ਸੰਗਤ ਵਿੱਚ ਵਿਦਿਤ ਹੋਇਆ, ਪ੍ਰਗਟ ਹੋਇਆ ਹੈ। ਸਤਿਗੁਰੂ ਜੀ ਦੇ ਦਰ ਘਰ ਦਾ ਪ੍ਰਤਾਪ ਜਿਵੇਂ ਵੱਧ ਫੁੱਲ ਰਿਹਾ, ਆਓ ਮਨ ਬਿਰਤੀਆਂ ਇਕਾਗਰ ਕਰਕੇ ਗੁਰਦੇਵ ਦਾ ਇਹ ਪਾਵਨ ਪਵਿੱਤਰ ਇਤਿਹਾਸ ਸਰਵਣ ਕਰੀਏ। ਸਤਿਗੁਰੂ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਆਪਣੇ ਜੀਵਨ ਤੇ ਰਸਨਾ ਦੇ ਕਲਿਆਣ ਨਵੇਂ ਤਾਖੀਏ ਜੀ। ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਦੋਏਰਾ ਜ਼ੋਰਾਵਰ ਸਿੰਘ ਨਾਮ ਧਰ ਸੁਨਰ ਕਿਉ ਪਰਵਾਰ।
ਸਾਹਿਬਜ਼ਾਦੇ ਦਾ ਨਾਮ ਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਸਾਹਿਬਜ਼ਾਦਾ ਜੁਝਾਰ ਸਿੰਘ ਰੱਖਿਆ ਔਰ ਇਹ ਨਾਮ ਸੁਣ ਕੇ ਸਾਰੇ ਪਰਿਵਾਰ ਦੇ ਵਿੱਚ ਖੁਸ਼ੀ ਦੀ ਲਹਿਰ ਦੌੜੀ ਹੈ। ਸਾਰੇ ਪਰਿਵਾਰ ਦੇ ਵਿੱਚ ਬੜੀਆਂ ਭਾਰੀਆਂ ਖੁਸ਼ੀਆਂ ਮਨਾਈਆਂ ਗਈਆਂ ਹਨ।
ਉੱਥੇ ਅਜੀਤ ਸਿੰਘ ਖੇਲ ਤੇ ਭੁੱਖਨ ਸ਼ਬਦ ਸੁਧਾਰ।
ਦੂਸਰੇ ਸਾਹਿਬਜ਼ਾਦੇ ਦਾ ਜਨਮ ਹੋਇਆ, ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਪਹਿਲਾਂ ਹੀ ਜਨਮ ਧਾਰਨ ਕਰ ਚੁੱਕੇ ਹਨ ਤੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਔਰ ਸਾਹਿਬਜ਼ਾਦਾ ਜੁਝਾਰ ਸਿੰਘ ਜੀ ਦੇ ਜਨਮ ਵਿੱਚ ਤਕਰੀਬਨ 3 ਕੁ ਸਾਲ ਦਾ ਫਾਸਲਾ ਹੈ। ਤੋ ਉਸ ਵੇਲੇ ਬਾਬਾ ਅਜੀਤ ਸਿੰਘ ਜੀ 3 ਕੁ ਸਾਲ ਦੇ ਨੇੜੇ ਉਮਰ ਸੀ। ਤੋ ਬਾਬਾ ਅਜੀਤ ਸਿੰਘ ਜੀ ਵੀ ਆਪਣੇ ਗ੍ਰਹਿ ਵਿਖੇ ਖੇਡਦੇ ਹਨ। ਮਹਾਰਾਜ ਬਾਬਾ ਅਜੀਤ ਸਿੰਘ ਜੀ ਬੜੀਆਂ ਸੋਹਣੀਆਂ ਖੇਡਾਂ ਬਚਪਨ ਦੀਆਂ ਖੇਡਦੇ ਨੇ। ਸਰੀਰ ਦੇ ਉੱਤੇ ਮਾਤਾ ਗੁਜਰੀ ਨੇ, ਉਹਨਾਂ ਦੀ ਦਾਦੀ ਜੀ ਨੇ ਬੜੇ ਸੁੰਦਰ ਆਭੂਸ਼ਣ ਗਹਿਣੇ ਕਢਵਾ ਕੇ ਪਾਏ ਹੋਏ ਨੇ। ਜਦੋਂ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਖੇਡਦੇ ਨੇ, ਸਰੀਰ ਤੇ ਪਾਏ ਹੋਏ ਉਹ ਜਿਹੜੇ ਗਹਿਣੇ ਹਨ ਉਹ ਵੀ ਛਵੀ ਧਾਰਦੇ ਨੇ, ਸ਼ੋਭਾ ਧਾਰਦੇ ਹਨ।
ਜੋ ਪਏ ਸਤਿਗੁਰ ਘਰ ਜੋਗੇ ਸਾਹਿਬਜ਼ਾਦੇ।
ਸਤਿਗੁਰੂ ਜੀ ਦੇ ਘਰ ਦੇ ਵਿੱਚ ਇਸ ਤਰ੍ਹਾਂ 2 ਸਾਹਿਬਜ਼ਾਦਿਆਂ ਦਾ ਜਨਮ ਹੋ ਚੁੱਕਾ ਹੈ। ਵੱਡਿਆਂ ਦਾ ਜਨਮ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਪਹਿਲਾਂ ਹੋ ਚੁੱਕਾ ਹੈ, ਹੁਣ ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਦਾ ਜਨਮ ਹੋਇਆ ਹੈ। ਇਸ ਤਰ੍ਹਾਂ ਸਤਿਗੁਰਾਂ ਦੇ ਗ੍ਰਹਿ ਵਿਖੇ 2 ਸਾਹਿਬਜ਼ਾਦਿਆਂ ਦਾ, ਜੁਗ ਦਾ ਮਤਲਬ ਹੁੰਦਾ 2 ਸਾਹਿਬਜ਼ਾਦਿਆਂ ਦਾ ਜਨਮ ਸਤਿਗੁਰਾਂ ਦੇ ਗ੍ਰਹਿ ਵਿਖੇ ਹੋ ਚੁੱਕਾ ਹੈ।
ਮਾਤ ਬਿਲੋਕਤ ਚਿਤੈ ਲਾਦੇ।
ਮਾਤਾ ਜੀ ਵੇਖ ਕੇ ਬੜੇ ਅਹਿਲਾਦ ਵਿੱਚ, ਅਹਿਲਾਦ ਨਾਮ ਖੁਸ਼ੀ ਦਾ ਹੈ। ਬੜੀ ਭਾਰੀ ਖੁਸ਼ੀ ਹੁੰਦੀ ਆ ਮਾਤਾ ਜੀ ਦੇ ਮਨ ਵਿੱਚ, ਮਾਤਾ ਗੁਜਰੀ ਜੀ ਦੇ, ਜਦੋਂ ਆਪਣੇ ਪੋਤਰਿਆਂ ਵੱਲ ਵੇਖਦੇ ਨੇ, ਉਹਨਾਂ ਨੂੰ ਦੁਲਾਰਦੇ ਨੇ, ਪਿਆਰ ਕਰਦੇ ਨੇ, ਤੋ ਮਾਤਾ ਗੁਜਰੀ ਜੀ ਦਾ ਚਿੱਤ ਬੜਾ ਪ੍ਰਸੰਨ ਹੁੰਦਾ ਹੈ। ਵੇਖ ਵੇਖ ਕੇ ਮਾਤਾ ਜੀ ਦੇ ਮਨ ਵਿੱਚ ਬੜਾ ਵਿਗਾਸ ਤੇ ਖੁਸ਼ੀ ਆਉਂਦੀ ਹੈ।
ਬਸਨ ਬਿਬੂਕਨ ਪਾਏ ਨਵੀਨੇ,
ਬੜੇ ਬੜੇ ਸੋਹਣੇ ਬਸਤਰ, ਨਵੇਂ ਗਹਿਣੇ ਲਿਆ ਕੇ ਨਾ ਮਾਤਾ ਜੀ ਆਪ ਬਣਵਾਉਂਦੇ ਨੇ, ਸੋਹਣੇ ਬਸਤਰ, ਸੋਹਣੇ ਗਹਿਣੇ ਬਣਵਾਉਂਦੇ ਨੇ ਸੁਨਿਆਰਿਆਂ ਨੂੰ ਕਹਿ ਕੇ, ਸੇਵਾਦਾਰਾਂ ਨੂੰ ਕਹਿ ਕੇ, ਔਰ ਸੁੰਦਰ ਆਭੂਸ਼ਣ ਗਹਿਣੇ ਤੇ ਨਵੇਂ ਜਿਹੜੇ ਬਸਤਰ ਨੇ ਉਹ ਮੰਗਵਾ ਕੇ ਆਪਣੇ ਸਾਹਿਬਜ਼ਾਦਿਆਂ ਨੂੰ ਮਾਤਾ ਜੀ ਆਪਣੇ ਹੱਥੀਂ ਪਵਾਉਂਦੇ, ਬਾਬਾ ਅਜੀਤ ਸਿੰਘ ਜੀ ਨੂੰ ਔਰ ਬਾਬਾ ਜੁਝਾਰ ਸਿੰਘ ਜੀ ਹੋਣਾ ਨੂੰ ਨਵੇਂ ਬਸਤਰ ਜਿਹੜੇ ਹਨ ਉਹ ਧਾਰਨ ਕਰਵਾਉਂਦੇ ਹਨ।
ਡੀਠ ਨਾ ਲਗੈ ਦਿੱਠੋ ਨਾ ਦੀਨੇ,
ਔਰ ਇਸ ਪ੍ਰਕਾਰ ਨਾਲ ਮਨ ਦੇ ਵਿੱਚ ਇਹ ਵੀ ਹੁੰਦਾ ਹੈ ਕਿ ਸਾਹਿਬਜ਼ਾਦੇ ਬੜੇ ਸੁੰਦਰ ਨੇ, ਬਾਬਾ ਅਜੀਤ ਸਿੰਘ ਜੀ ਬੜੇ ਹੀ ਸੁੰਦਰ ਸਨ, ਆਪਣੇ ਪਿਤਾ ਵਾਂਗੂ, ਗੁਰੂ ਕਲਗੀਧਰ ਜੀ ਦਸਵੇਂ ਪਾਤਸ਼ਾਹ ਵਾਂਗੂ ਬੜਾ ਹੀ ਸੁੰਦਰ ਸਰੂਪ ਸੀ ਬਾਬਾ ਅਜੀਤ ਸਿੰਘ ਜੀ ਦਾ। ਤੋ ਮਾਤਾ ਦੇ ਮਨ ਵਿੱਚ ਇਹ ਵੀ ਕਈ ਵਾਰੀ ਖਿਆਲ ਆ ਜਾਂਦਾ ਮਾਂ ਸੁੰਦਰੀ ਦੇ ਕਿ ਕਿਤੇ ਮੇਰੇ ਬੱਚੇ ਨੂੰ ਕਿਸੇ ਦੀ ਨਜ਼ਰ ਨਾ ਲੱਗ ਜਾਏ, ਮਾਵਾਂ ਦਾ ਹਿਰਦਾ, ਇਹ ਮਾਂ ਦੀ ਮਮਤਾ ਦੀ ਗੱਲ ਹੋ ਰਹੀ ਹੈ ਇੱਥੇ, ਕਿਸੇ ਗੁਰਮਤ ਦੇ ਅਨੁਸਾਰ ਸ਼ਗਨ ਪਸ਼ਗਨ ਦੀ ਗੱਲ ਨਹੀਂ ਹੋ ਰਹੀ। ਭਾਈ ਸੰਤੋਖ ਸਿੰਘ ਜੀ ਇੱਥੇ ਇੱਕ ਮਾਂ ਦੇ ਅੰਦਰ ਜਿਹੜੀ ਮਮਤਾ ਹੈ, ਬਲਬਲਾ ਉੱਠਦਾ ਜੋ ਮਾਂ ਦੇ ਹਿਰਦੇ ਵਿੱਚ, ਉਹਦਾ ਜ਼ਿਕਰ ਕਰ ਰਹੇ ਨੇ। ਮਾਂ ਦੀ ਮਮਤਾ ਇੱਕ ਪਾਸੇ ਵੱਖਰੀ ਹੈ। ਤੋ ਮਾਤਾ ਜੀ ਦੇ ਮਨ ਦੇ ਵਿੱਚ ਇਹ ਖਿਆਲ ਆ ਜਾਂਦਾ ਵੀ ਕਿਤੇ ਮੇਰੇ ਬੱਚੇ ਨੂੰ ਨਜ਼ਰ ਨਾ ਲੱਗ ਜਾਏ।
ਕਰੈ ਦੁਲਾਰਨ ਦਾਈ ਦਾਏ,
ਜਿਹੜੇ ਦਾਈਆਂ ਦਾਏ ਨੇ ਉਹ ਜਿਹੜੇ ਨੇ ਸਾਹਿਬਜ਼ਾਦਿਆਂ ਨੂੰ ਆ ਕੇ ਦੁਲਾਰ ਕਰਦੇ ਨੇ, ਕਿਉਂਕਿ ਖਿਡਾਵੇ ਰੱਖੇ ਜਾਂਦੇ ਸਨ ਸਤਿਗੁਰਾਂ ਦੇ, ਸਾਹਿਬਜ਼ਾਦਿਆਂ ਦੇ ਖਿਡਾਵੇ ਭਾਈ ਚੌਪਾ ਸਿੰਘ ਜੀ ਹੋਏ, ਜਿਨ੍ਹਾਂ ਦਾ ਪਹਿਲਾ ਨਾਂ ਅੰਮ੍ਰਿਤ ਛਕਣ ਤੋਂ ਚੌਪਤ ਰਾਏ ਸੀ। ਭਾਈ ਚੌਪਤ ਰਾਏ ਮੁੜ ਕੇ ਚੌਪਾ ਸਿੰਘ ਬਣੇ, ਜਿਨ੍ਹਾਂ ਦੇ ਲਿਖੇ ਹੋਏ ਰਹਿਤ ਨਾਮੇ ਵੀ ਖਾਲਸੇ ਪੰਥ ਵਿੱਚ ਪ੍ਰਵਾਨਿਤ ਨੇ ਔਰ ਪ੍ਰਾਪਤ ਹੁੰਦੇ ਨੇ। ਭਾਈ ਸਾਹਿਬ ਭਾਈ ਚੌਪਾ ਸਿੰਘ ਜੀ ਹੋਰ ਵੀ ਕਈ ਦਾਈਆਂ ਤੇ ਦਾਏ ਜਿਹੜੇ ਹਨ ਖਿਡਾਵੇ, ਉਹ ਸਾਹਿਬਜ਼ਾਦਿਆਂ ਨੂੰ ਖਿਡਾਉਂਦੇ ਨੇ। ਉਹਨਾਂ ਦੀ ਡਿਊਟੀ ਹੈ ਕਿ ਸਾਹਿਬਜ਼ਾਦਿਆਂ ਦਾ ਖਿਆਲ ਰੱਖਣਾ ਔਰ ਉਹਨਾਂ ਨੂੰ ਖਿਡਾਉਣਾ ਹੈ।
ਪੁਰ ਨਰ ਨਾਰੇ ਰਖਾਏ,
ਨਗਰ ਦੇ ਬਹੁਤ ਸਾਰੇ ਨਰ ਨਾਰੀਆਂ ਇਸਤਰੀਆਂ ਪੁਰਖ ਆਉਂਦੇ ਨੇ, ਸਾਹਿਬਜ਼ਾਦਿਆਂ ਦੇ ਦਰਸ਼ਨ ਕਰਦੇ ਨੇ ਔਰ ਦਰਸ਼ਨ ਕਰਕੇ ਬੜਾ ਪ੍ਰਸੰਨ ਹੁੰਦੇ ਨੇ, ਖੁਸ਼ ਹੁੰਦੇ ਹਨ।
ਸੰਗਤ ਸਹਿਤ ਮਸੰਦਨ ਬ੍ਰਿੰਦ,
ਸੰਗਤਾਂ ਦੇ ਸਹਿਤ ਮਸੰਦ ਆਉਂਦੇ ਨੇ ਦੂਰੋਂ ਦਰੇਡਿਓਂ, ਕੋਈ ਦੱਖਣ ਤੋਂ, ਕੋਈ ਉੱਤਰ ਤੋਂ, ਕੋਈ ਪੂਰਬ ਤੋਂ, ਕੋਈ ਪੱਛਮ ਤੋਂ, ਏਦਾਂ ਚਾਰਾਂ ਦਿਸ਼ਾਵਾਂ ਤੋਂ ਬਹੁਤ ਸਾਰੇ ਜਿਹੜੇ ਮਸੰਦ ਹਨ ਉਹ ਸੰਗਤ ਦੇ ਨਾਲ ਸੰਗਤ ਦੇ ਸਹਿਤ ਚੱਲ ਕੇ ਆਉਂਦੇ ਨੇ ਦਰਸ਼ਨ ਕਰਨ ਲਈ।
ਸੁਣੇ ਜਨਮ ਗੁਰ ਨੰਦ ਆਨੰਦ,
ਸੰਗਤ ਜਦੋਂ ਆਉਂਦੀ ਉਹਨਾਂ ਨੂੰ ਆ ਕੇ ਪਤਾ ਲੱਗਦਾ ਕਿ ਸਤਿਗੁਰਾਂ ਦੇ ਗ੍ਰਹਿ ਵਿਖੇ ਪੁੱਤਰ ਹੋਏ ਨੇ, ਮਹਾਰਾਜ ਜੀ ਦੇ ਗ੍ਰਹਿ ਵਿਖੇ ਦੋ ਪੁੱਤਰਾਂ ਦਾ, ਦੋ ਸਾਹਿਬਜ਼ਾਦਿਆਂ ਦਾ ਜਨਮ ਹੋਇਆ। ਇਸ ਕਰਕੇ ਸੰਗਤ ਆਉਂਦੀ ਤੇ ਉਹਨਾਂ ਨੂੰ ਆ ਕੇ ਹੀ ਪਤਾ ਲੱਗਦਾ, ਕਿਉਂਕਿ ਉਹਨਾਂ ਸੰਦਿਨਾਂ ਵਿੱਚ ਅੱਜ ਕੱਲ੍ਹ ਵਾਂਗੂ ਸਾਧਨ ਨਹੀਂ ਸਨ ਹੁੰਦੇ, ਦੂਰੋਂ ਦਰੇਡਿਓਂ ਸੰਗਤ ਆਉਂਦੀ ਸੀ, ਕਈ ਵਾਰੀ ਪਹੁੰਚ ਕੇ ਹੀ ਪਤਾ ਲੱਗਦਾ ਸੀ ਗੁਰੂ ਘਰ ਵਿੱਚ ਕਿਹੜੀਆਂ ਖੁਸ਼ੀਆਂ ਆਈਆਂ। ਤੋ ਸਾਹਿਬਜ਼ਾਦਿਆਂ ਦੇ ਜਨਮ ਦਾ ਉਹਨਾਂ ਨੂੰ ਸੰਗਤ ਨੂੰ ਪਤਾ ਲੱਗਦਾ ਹੈ ਔਰ ਬੜੇ ਖੁਸ਼ ਹੁੰਦੇ ਸੰਗਤ ਸਾਰੀ, ਬੜੇ ਆਨੰਦ ਵਿੱਚ ਆਉਂਦੇ ਨੇ ਸਿੱਖ।
ਅਲੰਕਾਰ ਰਚਨਾ ਵਿਦ ਨਾਨਾ,
ਔਰ ਉਹ ਸਿੱਖ ਬੜੀ ਭਾਵਨਾ ਨਾਲ ਆ ਕੇ ਬੜੇ ਸੋਹਣੇ ਗਹਿਣੇ ਕਢਵਾਉਂਦੇ, ਸਾਹਿਬਜ਼ਾਦਾ ਅਜੀਤ ਸਿੰਘ ਜੀ ਵਾਸਤੇ, ਸਾਹਿਬਜ਼ਾਦਾ ਬਾਬਾ ਜੁਝਾਰ ਸਿੰਘ ਜੀ ਵਾਸਤੇ ਬੜੇ ਬੜੇ ਸੁੰਦਰ ਅਲੰਕਾਰ ਗਹਿਣੇ ਜਿਹੜੇ ਹਨ ਉਹ ਕਢਵਾ ਕੇ ਲਿਆਉਂਦੇ ਨੇ ਗੁਰਸਿੱਖ ਭੇਟਾ ਕਰਨ ਵਾਸਤੇ।
ਸੁਧਰਾਵੇਂ ਦੇ ਦਰਬ ਮਹਾਨਾ,
ਬਹੁਤ ਸਾਰਾ ਧਨ ਖਰਚ ਕੇ, ਪੈਸੇ ਖਰਚ ਕੇ, ਰੁਪਈਏ ਖਰਚ ਕੇ, ਖੁੱਲ ਦਿਲੀ ਦੇ ਨਾਲ, ਉਦਾਰਤਾ ਦੇ ਨਾਲ ਬੜੇ ਸੁੰਦਰ ਗਹਿਣੇ ਕਢਵਾ ਕੇ ਸੁਧਾਰ ਕੇ ਲਿਆਉਂਦੇ ਹਨ।
ਭਾਂਤ ਭਾਂਤ ਕੇ ਬਸਨ ਬਣਾਵੇਂ,
ਭਾਂਤ ਭਾਂਤ ਦੇ ਬੜੇ ਬੜੇ ਸੁੰਦਰ ਬਸਤਰ ਉਹ ਸਾਹਿਬਜ਼ਾਦਿਆਂ ਦੇ ਸਰੀਰ ਤੇ ਪਹਿਨਣ ਵਾਸਤੇ ਬਣਵਾਉਂਦੇ ਹਨ।
ਗੁਰੂ ਰਿਝਾਵਨ ਕਾਰਨ ਲਿਆਵੇਂ,
ਸਤਿਗੁਰੂ ਜੀ ਨੂੰ ਰਿਝਾਉਣ ਵਾਸਤੇ, ਮਹਾਰਾਜ ਗੁਰੂ ਕਲਗੀਧਰ ਦੀਆਂ ਖੁਸ਼ੀਆਂ ਲੈਣ ਵਾਸਤੇ, ਦਸਵੇਂ ਪਾਤਸ਼ਾਹ ਜੀ ਮਹਾਰਾਜ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਸਿੱਖ ਇਸ ਤਰ੍ਹਾਂ ਦੀਆਂ ਭੇਟਾਵਾਂ ਸਾਹਿਬਜ਼ਾਦਿਆਂ ਵਾਸਤੇ ਲੈ ਕੇ ਆਉਂਦੇ ਹਨ।
ਕਲਗੀ ਧਰ ਕਰ ਉੱਚਵ ਕਨੇ।
ਕਲਗੀ ਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਦੇ ਘਰ ਵਿੱਚ ਇਸ ਤਰ੍ਹਾਂ ਅਨੇਕਾਂ ਪ੍ਰਕਾਰ ਦੇ ਉਤਸਵ, ਬਹੁਤ ਸਾਰੀਆਂ ਖੁਸ਼ੀਆਂ, ਬਹੁਤ ਸਾਰੇ ਆਨੰਦ ਬਣਾਏ ਜਾ ਰਹੇ ਹਨ।
ਦਿਨ ਪ੍ਰਤ ਹੋਤੇ ਆਨੰਦ ਕੇ ਸਨੇ,
ਦਿਨ ਪ੍ਰਤੀ ਦਿਨ ਆਨੰਦ ਨੂੰ ਜਾਣਦੇ ਨੇ। ਆਨੰਦ ਹੀ ਗੁਰੂ ਘਰ ਵਿੱਚ ਪੈਦਾ ਹੁੰਦਾ ਹੈ, ਆਨੰਦ ਦੀਆਂ ਲਹਿਰਾਂ ਗੁਰੂ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਦੌੜ ਰਹੀਆਂ ਹਨ।
ਦਿਵਸ ਬਸੋਏ ਕੋ ਵੱਡ ਮੇਲਾ,
ਇਸੇ ਤਰ੍ਹਾਂ ਦਿਨ ਬੀਤਦੇ ਗਏ ਤੇ ਵਿਸਾਖੀ ਦਾ ਦਿਨ ਆ ਗਿਆ। ਵਿਸਾਖੀ ਦਾ ਦਿਨ ਕਿਉਂਕਿ ਗੁਰੂ ਘਰ ਦੇ ਵਿੱਚ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਸਮੇਂ ਤੋਂ ਹੀ ਮਨਾਇਆ ਜਾਣ ਲੱਗ ਪਿਆ ਸੀ। ਹਰ ਸਾਲ ਗੁਰੂ ਘਰ ਵਿੱਚ ਵਿਸਾਖੀ ਦਾ ਜੋੜ ਮੇਲਾ, ਗੁਰੂ ਸਾਹਿਬ ਪਹਿਲੇ ਵੱਡੇ ਸਤਿਗੁਰੂ ਵੀ ਮਨਾਉਂਦੇ ਰਹੇ, ਚਾਹੇ ਉਹ ਚੌਥੇ ਚ ਪੰਜਵੇਂ ਛੇਵੇਂ ਸੱਤਵੇਂ ਅੱਠਵੇਂ ਨੌਵੇਂ ਪਾਤਸ਼ਾਹ ਨੇ, ਦਸਵੇਂ ਪਾਤਸ਼ਾਹ ਵੀ ਮਨਾਉਂਦੇ ਰਹੇ। ਬਾਅਦ ਵਿੱਚ ਖਾਲਸੇ ਦਾ ਸਾਜਨਾ ਦਿਵਸ ਜਿਹੜਾ ਹੈ ਉਹ ਨਾਲ ਵਿਸਾਖੀ ਦੇ ਜੁੜ ਗਿਆ। ਤੋਂ ਇਸ ਪ੍ਰਕਾਰ ਨਾਲ ਸਤਿਗੁਰੂ ਗੁਰੂ ਕਲਗੀਧਰ ਜੀ ਸ੍ਰੀ ਆਨੰਦਪੁਰ ਸਾਹਿਬ ਵਿਖੇ ਬੜੇ ਭਾਰੀ ਆਨੰਦ ਵਿੱਚ ਨੇ। ਤੋਂ ਇਤਨੇ ਨੂੰ ਵਿਸਾਖੀ ਦਾ ਦਿਨ ਜਿਹੜਾ ਹੈ, ਵਿਸਾਖੀ ਦਾ ਜੋੜ ਮੇਲਾ ਉਹ ਆ ਗਿਆ ਹੈ।
ਚੌਂ ਦਿਸ਼ਤੇ ਨਰ ਨਾਰ ਸਕੇਲਾ,
ਚਾਰਾਂ ਦਿਸ਼ਾਵਾਂ ਤੋਂ ਨਰ ਨਾਰੀਆਂ ਇਕੱਠੇ ਹੋ ਕੇ, ਮਸੰਦਾਂ ਨੇ ਸੰਗਤ ਨੂੰ ਇਕੱਠਿਆਂ ਕੀਤਾ, ਚਾਰਾਂ ਦਿਸ਼ਾਵਾਂ ਤੋਂ ਬਹੁਤ ਸਾਰੀਆਂ ਸੰਗਤਾਂ ਨੂੰ ਇਕੱਤਰ ਕੀਤਾ।
ਸ਼ਸਤਰ ਸਜਾਏ ਉੱਚ ਥਲ ਬੈਸੇ,
ਔਰ ਸੰਗਤ ਇਕੱਠੀ ਹੋ ਕੇ ਆਨੰਦਪੁਰ ਸਾਹਿਬ ਆਈ। ਬੜੀ ਵੱਡੀ ਤਾਦਾਦ ਵਿੱਚ ਸੰਗਤ ਜੁੜੀ, ਬੜਾ ਵੱਡਾ ਵਿਸਾਖੀ ਦਾ ਜੋੜ ਮੇਲਾ ਹੋਇਆ। ਤੋਂ ਕਲਗੀਧਰ ਪਾਤਸ਼ਾਹ ਦਸਵੇਂ ਪਾਤਸ਼ਾਹ ਜੀ ਮਹਾਰਾਜ ਸੋਹਣੇ ਸ਼ਸਤਰ ਆਪਣੇ ਸਰੀਰ ਤੇ ਸਜਾ ਕੇ ਉੱਚੇ ਥਾਂ ਤੇ ਆ ਕੇ ਬੈਠੇ ਹਨ।
ਵਿੱਚ ਸਭਾ ਕੇ ਰਗਵਰ ਜੈਸੇ,
ਜੈਸੇ ਆਪਣੀ ਸਭਾ ਵਿੱਚ ਭਗਵਾਨ ਰਾਮ ਜੀ ਆ ਕੇ ਬੈਠਦੇ ਸਨ। ਸਤਿਗੁਰੂ ਜੀ ਸਰਬ ਕਲਾ ਸੰਪੂਰਨ ਅਵਤਾਰ ਨੇ, ਸਤਿਗੁਰਾਂ ਦੇ ਚਰਣਾਂ ਵਿੱਚ ਕਰੋੜਾਂ ਰਾਮ ਕ੍ਰਿਸ਼ਨ ਆ ਕੇ ਨਿਵਾਸ ਕਰਦੇ ਹਨ। ਤੋ ਅਕਾਲ ਪੁਰਖ ਕੀ ਦੇਹ ਮੈਂ ਕੋਟਕ ਬਿਸ਼ਣ ਮਹੇਸ਼, ਐਸੇ ਅਕਾਲ ਪੁਰਖ ਦਾ ਅਵਤਾਰ ਨੇ ਦਸਵੇਂ ਪਾਤਸ਼ਾਹ। ਤੋ ਗਰੀਬ ਨਵਾਗ ਸੱਚੇ ਪਾਤਸ਼ਾਹ ਜੀ ਮਹਾਰਾਜ ਆਪਣੀ ਸਭਾ ਵਿੱਚ ਆ ਕੇ ਬੈਠੇ ਹਨ।
ਅਜਾਇਬ ਪੁੰਜੇ ਅਕੋਰ,
ਅਨੇਕਾਂ ਪ੍ਰਕਾਰ ਦੀਆਂ ਅਜਾਇਬ ਵਸਤੂਆਂ, ਬੜੀਆਂ ਬੜੀਆਂ ਸੁੰਦਰ ਵਸਤੂਆਂ ਉਹ ਲਿਆ ਕੇ ਗੁਰਸਿੱਖ ਸਤਿਗੁਰਾਂ ਦੇ ਚਰਨਾਂ ਵਿੱਚ ਅਰਪਦੇ ਨੇ। ਬੜੀਆਂ ਬੜੀਆਂ ਸੁੰਦਰ ਵਸਤੂਆਂ ਲਿਆ ਕੇ ਮਹਾਰਾਜ ਜੀ ਦੇ ਚਰਨਾਂ ਵਿੱਚ ਅਰਪਣ ਕਰਦੇ ਹਨ।
ਅਲਪਤੇ ਆਨੰਦੋ ਕਰ ਜੋਰ,
ਦੋਵੇਂ ਹੱਥ ਜੋੜ ਕੇ ਬੜੀ ਭਾਵਨਾ ਨਾਲ, ਬੜੇ ਅਦਬ ਤੇ ਸਤਿਕਾਰ ਨਾਲ ਇਹ ਲਿਆ ਕੇ ਵਸਤੂਆਂ ਅਰਪਣ ਕਰਦੇ ਹਨ।
ਯੁਗ ਲੋਕਨ ਕੀ ਚੈ ਕਲਿਆਨਾ, ਦਰਸ਼ਨ ਦਰਸੈ ਭਾਵ ਮਾਨਾ।
ਦੋਵਾਂ ਲੋਕਾਂ ਦੀ ਕਲਿਆਣ ਚਾਹੁੰਦੇ ਨੇ ਸਿੱਖ, ਕਿ ਸਤਿਗੁਰੂ ਜੀ ਸਾਡੀ ਦੋਵਾਂ ਜਹਾਨਾਂ ਵਿੱਚ ਕਲਿਆਣ ਕਰ ਦੇਣ, ਇਸ ਲੋਕ ਵਿੱਚ ਵੀ ਔਰ ਪਰਲੋਕ ਵਿੱਚ ਵੀ। ਐਸੀ ਮਹਾਨ ਭਾਵਨਾ ਧਾਰਨ ਕਰਕੇ ਫਿਰ ਗੁਰਸਿੱਖ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਮਹਾਰਾਜ ਗੁਰੂ ਕਲਗੀਧਰ ਦੇ ਦੀਦਾਰ ਪਰਸਦੇ ਨੇ ਕਿ ਸਤਿਗੁਰੂ ਜੀ ਸਾਡਾ ਲੋਕ ਪਰਲੋਕ ਸਵਾਰ ਦੇਣ।
ਸੁਤ ਬਿਸ ਆਦਰ ਦੇ ਕਰ ਆਸ,
ਕੋਈ ਪੁੱਤਰ ਦੀ ਆਸਾ ਰੱਖ ਕੇ ਆਉਂਦਾ, ਕੋਈ ਧਨ ਦੀ ਆਸਾ ਰੱਖ ਕੇ ਆਉਂਦਾ, ਕੋਈ ਪ੍ਰਭਤਾ ਦੀ, ਕੋਈ ਵਡਿਆਈ ਦੀ, ਕੋਈ ਕਿਸੇ ਵਸਤੂ ਦੀ। ਹਰ ਇੱਕ ਦੀ ਮੰਗ ਆਪਣੀ ਆਪਣੀ ਹੁੰਦੀ ਹੈ, ਹਰ ਇੱਕ ਦੀ ਕਾਮਨਾ ਆਪਣੀ ਆਪਣੀ ਹੁੰਦੀ ਹੈ। ਤੂੰ ਇਸ ਤਰ੍ਹਾਂ ਸੁਤ ਬਿਤ ਧਨ ਆਦਿਕ ਦੀ ਆਸਾ ਰੱਖ ਕੇ ਬੇਅੰਤ ਸਿੱਖ ਸਤਿਗੁਰਾਂ ਦੇ ਚਰਣਾਂ ਵਿੱਚ ਚੱਲ ਕੇ ਆਉਂਦੇ ਹਨ।
ਖਰੇ ਹੋਏ ਭਗਤ ਅਰਦਾਸ,
ਸਤਿਗੁਰਾਂ ਦੇ ਸਨਮੁਖ ਖਲੋ ਕੇ ਆਪਣੇ ਆਪਣੇ ਮਨ ਦੀਆਂ ਕਾਮਨਾਵਾਂ ਦੀ ਅਰਦਾਸ ਕਰਦੇ, ਸਤਿਗੁਰਾਂ ਦੇ ਚਰਣਾਂ ਵਿੱਚ ਬੇਨਤੀ ਕਰਦੇ ਹਨ।
ਤਨ ਅਰੋਗਤਾ ਜਾਚਿਤ ਸੋਏ,
ਕੋਈ ਆਪਣੇ ਸਰੀਰ ਦੀ ਅਰੋਗਤਾ ਮੰਗਦਾ, ਕਈਆਂ ਦੇ ਸਰੀਰ ਠੀਕ ਨਹੀਂ ਹਨ, ਉਹ ਬੇਨਤੀ ਕਰਦੇ ਸਤਿਗੁਰੂ ਜੀ ਸਾਨੂੰ ਦੇਹ ਅਰੋਗਤਾ ਦੀ ਦਾਤ ਬਖਸ਼ੋ। ਏਦਾਂ ਸਤਿਗੁਰਾਂ ਦੇ ਚਰਣਾਂ ਵਿੱਚੋਂ ਕਈ ਦੇਹ ਅਰੋਗਤਾ ਦੀ ਦਾਤ ਮੰਗਦੇ ਹਨ।
ਭਗਤ ਗਿਆਨ ਚੈ ਸੇਵਤ ਕੋਈ,
ਔਰ ਕਈ ਸਤਿਗੁਰਾਂ ਕੋਲੋਂ ਭਗਤੀ ਚਾਹੁੰਦੇ ਕਿ ਮਹਾਰਾਜ ਸਾਨੂੰ ਭਗਤੀ ਦਾ ਕਿਣਕਾ ਬਖਸ਼ੋ, ਆਪ ਜੀ ਦੇ ਭੰਡਾਰ ਭਗਤੀ ਨਾਲ ਭਰੇ ਪਏ ਹਨ, ਤੇਰੇ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ। हे प्रभु तेरे भगती दे भंडार भरे पए ने, लबा लब भरे पए ने। महाराज कृपा करके सानू भगती बख्शो। कई आके ज्ञान मंगदे, महाराज सानू तत्व ज्ञान दिओ, तत्व बोध बख्शो, सानू साडे निज स्वरूप दा ज्ञान प्रदान करो।
लोक हजारों दर्शन कर कर,
एदा हजारां लोक आके सतगुरां दे दर्शन कर कर के,
लहें कामना मुदुर दर दर,
मन विच जो जो कामना हुंदी है बड़े चाओ नाल, बड़ी खुशी नाल, उमा नाल सतगुरां दे दर्शन करके ओ कामनावां सारे माइयां भाइयां दियां पूर्ण हुंदियां ने। हर एक दी कामना इच्छा सतगुरु जी पूरी कर दे हन।
अपने सदन सिदारे
तो सतगुरु जी कोलो इस तरह कामनावां दी पूर्ति करन उपरंत कोई ज्ञान प्राप्त करके, कोई वैराग प्राप्त करके, कोई विवेक, कोई भगती, चार मुक्ति दे साधन महापुरखां विद्वानां ने दसे ने। एक विवेक है, दूसरा वैराग है, और इसे तरह कई विद्वाना ने खट संपत्ति भी मनी है और नाल भगती है ते ज्ञान। ये चार जेड़े ने मुक्ति दे साधन हैं। तो चारे मुक्ति दे साधन सतगुरां दे कोलो प्राप्त होंदे। महाराज जी कोलो ज्ञान भी मिलता है, विवेक भी मिलता है, वैराग भी मिलता है, भगती भी मिलती है, खट संपत्ति की प्राप्ति भी सतगुरां दे चरणा च हुंदी। संभ दा मादक जितने शुभ गुण ने। तो जो जो किसी की कामना है, भावे कोई पुत्र की कामना रखता है, भावे कोई धन की कामना रखता है, भावे कोई दुनिया की किसी पदार्थ की कामना रखता है, जां किसी वड्याई की प्रभता की कामना रखता है, सतगुरु जी सारयां दियां कामनावां पूरियां करदे ने। हर एक सिख अपनी कामना की पूर्ति होने तो उपरांत फिर अपने अपने घरां नूं वापस मुड़दे हन।
ज्यों दिशमै शुभ सुजस पसारै,
इस तरह जिहड़े सिख वापस जांदे ने फिर वह चारां दिशावां विच जिधरों जिधर जांदे ने महाराज गुरु कलगीधर जी का सुजस करदे जांदे ने। दसवें पातशाह जी महाराज जी की महिमा करते जाते हैं।
किचित रहे समीप गुसाए,
कई सतगुरां दे कोल भी रह जाते ने, महाराज जी दे चरणां विच रहिंदे हन।
सेवत चरण कमल सुखदाए,
सतगुरां दे कोल रह के महाराज जी दे चरण कमलां नूं सेवदे ने, महाराज जी दे चरण कमलां नूं आराधदे हन।
साहिबजादन को दर्शन ते,
सतगुरां दे साहिबजादियां दे दर्शन करदे ने, साहिबजादियां दे दीदार करदे ने,
करें दुलारन आनंद वधंते,
और साहिबजादियां नूं दुलार करदे ने, सिख अपनी गोद च चुक के बड़ा प्यार करदे ने, बड़ा आनंद गुरसिखां दे हिरदियां विच वधदा है।
पोतरन को प्रतपारन आचे, श्री गुजरी नित श्री बांचे,
माता गुजरी जी अपने पोतरियां दी प्रतपालना करदे हन, और माता गुजरी जी हर वेले अपने पोतरियां दी चढ़दी कला ही मंगदे ने कि मेरे पोतरे हमेशा सुखी रहन, सदा आनंद विच रहन, ऐसी श्रेय माता जी मंगदे हन।
तरै प्रेम निज अंक बिठारे,
बड़ा प्रेम करदे माता गुजरी जी अपने पोतरियां नूं अपनी गोद विच बिठाउंदे हन।
बार बार मुख कमल निहारे,
और बार बार अपने पोतरियां दे चेहरे कमल नूं वेखदे ने, कमल जैसे सुंदर खिड़े हुए चेहरियां नूं वेखदे हन।
सुत को बंस बिरदता पावे,
मन च बड़ी खुशी है माता जी दे के मेरे पुत्र दा वंश वध रहा है, मेरे पुत्र दा वंश वध फुल रहा है।
विचार मोदी उपावे,
इस तरह अपने मन च विचार करके माता जी बड़े खुश हुंदे, बड़ा ही प्रसन्न हुंदे हन।
श्री अजीत सिंह आंगन माई,
तो साहिबजादा बाबा अजीत सिंह जी अपने घर दे वेड़े विच,
भाई बिभूकन शब्द उठाए,
पैरां दे विच कंगन पाए हुए, हत्थां विच कंगन कड़े पाए हुए, लक नाल तड़ागी बद्धी हुई, ते वेड़े विच जदों दौड़दे ने ना बाबा अजीत सिंह जी, ते शरीर ते पाए गहने खड़कदे ने, शरीर ते पाए हुए जड़े आभूषण ने उन्हां दे खड़कण दी, ਉਹਨਾਂ ਦੇ ਛਣਕਣ ਦੀ ਆਵਾਜ਼ ਆਉਂਦੀ ਬੜੀ ਸੁਣਾਈ ਦਿੰਦੀ ਹੈ।
ਕਰੈ ਹਕਾਰਨ ਨਿਕਟ ਬਿਠਾ ਮੈਂ।
ਮਾਤਾ ਜੀ ਆਪਣੇ ਬੱਚੇ ਨੂੰ ਪੋਤਰੇ ਬਾਬਾ ਅਜੀਤ ਸਿੰਘ ਨੂੰ ਖੇਡਦਿਆਂ ਵੇਖਦੇ ਵੇਖ ਵੇਖ ਕੇ ਬਲਿਆਰ ਜਾਂਦੇ ਨੇ। ਫਿਰ ਜਦੋਂ ਮਨ ਚ ਲਾਡ ਆਉਂਦਾ ਨਾ, ਪਿਆਰ ਆਉਂਦਾ ਤੇ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਕੋਲ ਬਿਠਾ ਕੇ ਗੋਦ ਚ ਬਿਠਾ ਕੇ ਗਲ ਨਾਲ ਲਾਉਂਦੇ ਤੇ ਮੱਥਾ ਚੁੰਮਦੇ ਨੇ।
ਤੋ ਦੂਰ ਖੇਲਣੇ ਤੇ ਜਾਵੇ,
ਰੋਕਦੇ ਨੇ ਬਾਬਾ ਅਜੀਤ ਸਿੰਘ ਨੂੰ। ਪਰ ਬਾਬਾ ਅਜੀਤ ਸਿੰਘ, ਕਿਉਂਕਿ ਬੱਚਿਆਂ ਅੰਦਰ ਖੇਡ ਦੀ ਰੁਚੀ ਹੁੰਦੀ ਹੈ, ਬਾਲ ਲੀਲਾ ਕਰ ਰਹੇ ਨੇ ਬਾਬਾ ਅਜੀਤ ਸਿੰਘ ਜੀ, ਫਿਰ ਵੀ ਦੌੜ ਕੇ ਖੇਡ ਦੇ ਵਿੱਚ ਜਾ ਕੇ ਰੁਚਦੇ ਨੇ, ਖੇਡ ਦੇ ਵਿੱਚ ਜਾ ਕੇ ਖੇਡਾਂ ਖੇਡਦੇ ਹਨ।
ਮਾਤ ਸੁੰਦਰੀ ਸੁੰਦਰ ਨੰਦਨ,
ਮਾਤਾ ਸੁੰਦਰੀ ਜੀ ਜਿਨ੍ਹਾਂ ਦੇ ਸੁੰਦਰ ਸਾਹਿਬਜ਼ਾਦੇ ਹਨ ਬਾਬਾ ਅਜੀਤ ਸਿੰਘ ਜੀ।
ਅਵਲੋਕਿਤ ਕਰਤਾ ਅਭਿਬੰਦਨ,
ਵੇਖਦੀ ਹੈ ਮਾਤਾ ਸੁੰਦਰੀ ਆਪਣੇ ਪੁੱਤਰ ਬਾਬਾ ਅਜੀਤ ਸਿੰਘ ਨੂੰ ਤੇ ਵੇਖ ਵੇਖ ਕੇ ਅਕਾਲ ਪੁਰਖ ਨੂੰ ਵੰਦਨਾ ਕਰਦੇ ਨੇ। ਹੇ ਅਕਾਲ ਪੁਰਖ, ਤੇਰਾ ਸ਼ੁਕਰ ਹੈ ਤੁਸੀਂ ਮੈਨੂੰ ਪੁੱਤਰ ਦੀ ਦਾਤ ਬਖਸ਼ੀ ਹੈ। ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਵਿੱਚ ਮਾਤਾ ਸੁੰਦਰੀ ਜੀ ਅਭਿਵੰਦਨ ਕਰਦੇ ਹਨ।
ਰੱਛਾ ਠਾਨ ਤੇ ਅਨਕ ਪ੍ਰਕਾਰ,
ਅਨਕ ਪ੍ਰਕਾਰ ਨਾਲ ਰੱਛਿਆ ਕਰਦੇ ਨੇ, ਹਰ ਵੇਲੇ ਖਿਆਲ ਰੱਖਦੇ ਨੇ, ਧਿਆਨ ਰੱਖਦੇ ਨੇ।
ਦਦ ਓਦਨ ਅਚਵਾਏ ਆਰਨ,
ਦਹੀਂ ਤੇ ਚਾਵਲ ਜਿਵੇਂ ਬਾਲਕ ਖੁਸ਼ ਹੋ ਕੇ ਛਕਦੇ ਨੇ, ਤੋ ਦਹੀਂ ਤੇ ਚਾਵਲ ਜਿਹੜੇ ਹਨ ਉਹ ਮਾਤਾ ਸੁੰਦਰੀ ਜੀ ਲਿਆਉਂਦੇ ਨੇ ਆਪ ਆਪਣੇ ਹੱਥੀ ਬਣਾ ਕੇ, ਤੇ ਆਪਣੇ ਪੁੱਤਰ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਨੂੰ ਆਪਣੇ ਹੱਥੀ ਚੁਕਾਉਂਦੇ ਹਨ।
ਪਿਤਾ ਸਮੀਪ ਜਾਤ ਜੇ ਸਮੋ,
ਤੇ ਕਈ ਵਾਰੀ ਜਦੋਂ ਸਮਾਂ ਹੁੰਦਾ ਸਤਿਗੁਰੂ ਮਹਿਲ ਵਿੱਚ ਆਉਂਦੇ ਨੇ, ਤੋ ਬਾਬਾ ਅਜੀਤ ਸਿੰਘ ਜੀ ਖੇਡਦਿਆਂ ਖੇਡਦਿਆਂ ਆਪਣੇ ਪਿਤਾ ਸਰਬੰਸਦਾਨੀ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਗੋਦ ਵਿੱਚ ਜਾ ਕੇ ਖੇਡਦੇ ਨੇ, ਆਪਣੇ ਪਿਤਾ ਦੀ ਗੋਦ ਵਿੱਚ ਜਾ ਕੇ ਪਿਓ ਦੀ ਗੋਦ ਦਾ ਆਨੰਦ ਮਾਣਦੇ ਹਨ।
ਏਕ ਅਪਰ ਕੋ ਠਾਨਤ ਨਮੋ,
ਔਰ ਬਾਬਾ ਅਜੀਤ ਸਿੰਘ ਜੀ ਜਦੋਂ ਜਾਂਦੇ ਨੇ ਨਾ, ਤੇ ਉਦੋਂ ਸਾਰੇ ਸਿੱਖਾਂ ਨੂੰ, ਪਹਿਲਾਂ ਪਿਤਾ ਜੀ ਨੂੰ ਵੀ ਜਿਵੇਂ ਸਾਰੀ ਸੰਗਤ ਮੱਥਾ ਟੇਕਦੀ ਹੈ, ਏਦਾਂ ਬਾਬਾ ਅਜੀਤ ਸਿੰਘ ਜੀ ਵੀ ਪਹਿਲਾਂ ਨਮਸਕਾਰ ਕਰਦੇ ਵੇ ਗੁਰੂ ਕਲਗੀਧਰ ਦੇ ਚਰਨਾਂ ਵਿੱਚ ਮੱਥਾ ਟੇਕਦੇ ਨੇ, ਸਾਰੇ ਸਿੱਖਾਂ ਨੂੰ ਜਿਵੇਂ ਮੱਥਾ ਟੇਕਦਿਆਂ ਵੇਖਦੇ ਨੇ, ਕਿਉਂਕਿ ਬੱਚੇ ਉਸੇ ਤਰ੍ਹਾਂ ਦੀ ਬਿਰਤੀ ਧਾਰਦੇ ਨੇ ਜੈਸੀ ਘਰ ਦੇ ਵਿੱਚ ਵੱਡਿਆਂ ਦੀ ਬਿਰਤੀ ਹੁੰਦੀ ਹੈ, ਜਿਸ ਤਰ੍ਹਾਂ ਦੀਆਂ ਉਹਨਾਂ ਦੀਆਂ ਰੀਤੀਆਂ ਹੁੰਦੀਆਂ ਉਸੇ ਤਰ੍ਹਾਂ ਬੱਚੇ ਕਰਦੇ ਨੇ। ਤੋ ਜਿਵੇਂ ਸੰਗਤ ਸਿੱਖ ਮੱਥਾ ਟੇਕਦੇ ਨੇ, ਏਦਾਂ ਉਹਨਾਂ ਨੂੰ ਮੱਥਾ ਟੇਕਦਿਆਂ ਵੇਖ ਕੇ ਬਾਬਾ ਅਜੀਤ ਸਿੰਘ ਜੀ ਵੀ ਸਤਿਗੁਰਾਂ ਨੂੰ ਮੱਥਾ ਟੇਕਦੇ ਹਨ।
ਬਾਲਕ ਲੀਲਾ ਕਰਤ ਦਿਖਾਵਤ,
ਬਾਲ ਲੀਲਾ ਕਰਕੇ ਵਿਖਾਉਂਦੇ ਨੇ ਬਾਬਾ ਅਜੀਤ ਸਿੰਘ ਜੀ।
ਸਭਿਆਂ ਕੇ ਮਨ ਮੋਦੇ ਉਪਾਵਤ,
ਬਾਲ ਲੀਲਾ ਕਰਦਿਆਂ ਹੋਇਆ ਸਾਰਿਆਂ ਦੇ ਮਨ ਵਿੱਚ ਮੋਦ ਵਧਾਉਂਦੇ, ਸਭ ਦੇ ਹਿਰਦਿਆਂ ਵਿੱਚ ਮੋਦ ਨਾਮ ਖੁਸ਼ੀ ਦਾ ਹੈ, ਸਭ ਦੇ ਹਿਰਦਿਆਂ ਵਿੱਚ ਖੁਸ਼ੀ ਦਾ ਵਾਧਾ ਕਰਦੇ ਹਨ।
ਸ਼੍ਰੀ ਜੁਝਾਰ ਸਿੰਘ ਲਗੂ ਬੈ ਮੈਂ,
ਇਧਰ ਬਾਬਾ ਜੁਝਾਰ ਸਿੰਘ ਜੀ ਉਹ ਹਾਲੇ ਛੋਟੀ ਉਮਰ ਵਿੱਚ ਨੇ, ਹਾਲੇ ਕੁਝ ਮਹੀਨੇ ਪਹਿਲਾਂ ਉਹਨਾਂ ਦਾ ਜਨਮ ਹੋਇਆ, ਉਹ ਹਾਲੇ ਛੋਟੀ ਅਵਸਥਾ ਵਿੱਚ ਛੋਟੀ ਉਮਰ ਵਿੱਚ ਹਨ।
ਸਦਨ ਮੈਂ ਬ੍ਰਿੰਦ ਤੀਆ ਮੈਂ,
ਉਹ ਘਰ ਦੇ ਵਿੱਚ ਹੀ ਆਸਣ ਦੇ ਉੱਤੇ ਪਲੰਘੇ ਦੇ ਉੱਤੇ ਰਹਿੰਦੇ ਨੇ, ਬਹੁਤ ਸਾਰੀਆਂ ਇਸਤਰੀਆਂ ਬਾਬਾ ਜੁਝਾਰ ਸਿੰਘ ਜੀ ਨੂੰ ਘੇਰੀ ਰੱਖਦੀਆਂ ਨੇ, ਉਹਨਾਂ ਦੇ ਦਰਸ਼ਨ ਕਰਦੀਆਂ ਨੇ, ਗੋਦ ਵਿੱਚ ਲੈ ਕੇ ਲਾਡ ਲੜਾਉਂਦੀਆਂ ਨੇ, ਗੱਲਾਂ ਕਰਦੀਆਂ ਨੇ।
ਵਧਤ ਦੇ ਨਿਸ ਦਿਨ ਪ੍ਰਤ ਪਾਰੈ,
ਨਿਤਾ ਪ੍ਰਤੀ ਇਸ ਤਰ੍ਹਾਂ ਦਿਨ ਪ੍ਰਤੀ ਦਿਨ ਬਾਲਕਾਂ ਦੀ ਦੇਹ ਸਰੀਰ ਵੱਧ ਰਿਹਾ ਹੈ ਔਰ ਭਲੀ ਪ੍ਰਕਾਰ ਨਾਲ ਪਾਲਣਾ ਹੋ ਰਹੀ ਹੈ।
ਦਾਸੀ ਦੇ ਤੇ ਦਿਲਾਸੀ ਉਚਾਰੈ,
ਔਰ ਜਿਹੜੀਆਂ ਦਾਸੀਆਂ ਨੇ ਉਹ ਬਾਬਾ ਜੁਝਾਰ ਸਿੰਘ ਜੀ ਨਾਲ ਬੜਾ ਲਾਡ ਕਰਦੀਆਂ ਨੇ, ਦੁਲਾਰ ਕਰਦੀਆਂ ਨੇ ਔਰ ਅਨਕ ਪ੍ਰਕਾਰ ਦੀਆਂ ਜਿਵੇਂ ਬੱਚਿਆਂ ਨਾਲ ਮਾਈਆਂ ਬੀਬੀਆਂ ਗੱਲਾਂ ਕਰਦੀਆਂ ਨੇ, ਏਦਾਂ ਉਹ ਬੱਚਿਆਂ ਨਾਲ ਬਾਬਾ ਜੁਝਾਰ ਸਿੰਘ ਜੀ ਨਾਲ ਗੱਲਾਂ ਕਰਦੀਆਂ ਹਨ।
ਇਸ ਬਿਦ ਦੁਆ ਕਲਗੀ ਤਰ ਨੰਦਨ, ਦਰਸ਼ਨ ਦੇਤ ਕਰਤੇ ਅਭਿਬੰਦਨ।
ਇਸ ਤਰ੍ਹਾਂ ਸਤਿਗੁਰੂ ਗੁਰੂ ਕਲਗੀਧਰ ਜੀ ਦੇ ਦੋਨੋਂ ਸਾਹਿਬਜ਼ਾਦੇ ਦਿਨ ਪ੍ਰਤੀ ਦਿਨ ਜਿਵੇਂ ਸਮਾਂ ਬੀਤ ਰਿਹਾ ਤਿਵੇਂ ਵੱਧ ਰਹੇ ਨੇ ਔਰ ਬੜੇ ਭਾਰੀ ਖੁੱਲੇ ਦਰਸ਼ਨ ਸਾਰੀ ਸੰਗਤ ਨੂੰ ਦਿੰਦੇ ਨੇ। ਸਾਰੇ ਸਿੱਖ ਆ ਕੇ ਸਾਹਿਬਜ਼ਾਦਿਆਂ ਨੂੰ ਵੀ ਮੱਥਾ ਟੇਕਦੇ ਨੇ, ਵੰਦਨਾ ਕਰਦੇ ਹਨ।
ਹੱਸ ਹਸਾਵਤ ਲੀਲਾ ਠਾਨਤ,
ਹੱਸਦੇ ਨੇ, ਆਪ ਹੱਸਦੇ ਨੇ, ਨਾਲੇ ਸੰਗਤ ਨੂੰ ਹਸਾਉਂਦੇ ਨੇ। ਏਦਾਂ ਦੀ ਲੀਲਾ ਕਰਦੇ ਹਨ।
ਦਾਸ ਅਨੇਕ ਸਾਥ ਅਨੁਮਾਨਤ,
ਅਨੇਕਾਂ ਦਾਸ ਜਿਹੜੇ ਨੇ ਆਲੇ ਦੁਆਲੇ ਉਹ ਆਪਣੇ ਮਨ ਹੀ ਮਨ ਅਨੇਕ ਪ੍ਰਕਾਰ ਦੇ ਅਨੁਮਾਨ ਲਾਉਂਦੇ ਹਨ।
ਜਬ ਸਤ ਗੁਰ ਅਲ ਸੂਨ ਉਜਾਰਾ ਪਈ ਤਾਂਕ ਤਬ ਬਾਈ ਸਤਾਰਾ।
ਖਾਲਸਾ ਜੀ, ਜਦੋਂ ਗੁਰੂ ਕਲਗੀਧਰ ਜੀ ਨੰਦੌਣ ਤੋਂ ਵਾਪਸ ਆਏ ਨੇ ਜੰਗ ਜਿੱਤ ਕੇ, ਰਸਤੇ ਚ ਆਲਸੂਨ ਨਗਰ ਉਜਾੜਿਆ ਸੀ, ਉਹ ਕਥਾ ਆਪ ਜੀ ਨੇ ਪਿੱਛੇ ਸੁਣੀ। ਕਹਿੰਦੇ ਜਿਸ ਦਿਨ ਤੋਂ ਸਤਿਗੁਰਾਂ ਨੇ ਆਲਸੂਨ ਨਗਰ ਦੇ ਲੋਕਾਂ ਨੂੰ ਦੰਡ ਦਿੱਤਾ ਸੀ ਨਾ, ਉਹਨਾਂ ਨੂੰ ਸਜ਼ਾ ਦਿੱਤੀ ਸੀ, ਨਗਰ ਉਜਾੜਿਆ ਸੀ, ਉਸ ਦਿਨ ਦੀ ਸਤਿਗੁਰਾਂ ਦੀ ਤਾਂਕ 22 ਧਾਰ ਦੀਆਂ ਸਾਰੀਆਂ ਰਿਆਸਤਾਂ ਚ ਪੈ ਗਈ ਸੀ। ਹਰ ਨਗਰ ਵਿੱਚ, ਹਰ ਗ੍ਰਾਮ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਸੁਜਸ ਤੇ ਪ੍ਰਤਾਪ ਪਹੁੰਚ ਗਿਆ ਕਿ ਜਿਸ ਦਿਨ ਤੋਂ ਸਤਿਗੁਰਾਂ ਨੇ ਆਲਸੂਨ ਨਗਰ ਉਜਾੜਿਆ ਹੈ,
ਸਰਬ ਧਾਰ ਤੇ ਤ੍ਰਾਸ ਤੇਰੇ ਦੇ,
ਜਿੰਨੀਆਂ ਧਾਰਾਂ ਨੇ 22 ਧਾਰ ਦੀਆਂ ਰਿਆਸਤਾਂ ਨੇ ਪਹਾੜਾਂ ਦੀਆਂ, ਸਾਰਿਆਂ ਦੇ ਵਿੱਚ ਬੜਾ ਡਰ ਹੈ, ਸਾਰਿਆਂ ਦੇ ਮਨ ਦੇ ਵਿੱਚ ਬੜਾ ਭਾਰੀ ਤ੍ਰਾਸ ਹੈ।
ਛੀਨੈ ਰਾਜਗੁਰੂ ਜਦ ਕਦੇ,
ਉਹਨਾਂ ਦੇ ਮਨ ਵਿੱਚ ਇਹ ਡਰ ਹੈ ਕਿ ਪਤਾ ਨੀ ਗੁਰੂ ਸਾਹਿਬ ਜੀ ਕਿਹੜੇ ਵੇਲੇ ਆ ਕੇ ਸਾਡਾ ਰਾਜ ਖੋ ਲੈਣ। ਉਹ ਤਾਂ ਨਿਡਰ ਨੇ, ਪਹਿਲਾਂ ਪਹਾੜੀ ਰਾਜਿਆਂ ਨਾਲ ਜੰਗ ਲੜਿਆ, ਉਹ ਉਹਨਾਂ ਨੇ ਜਿੱਤਿਆ ਭੰਗਾਣੀ ਦਾ, ਹੁਣ ਦੂਜੇ ਜੰਗ ਵਿੱਚ ਰਾਜਿਆਂ ਦੀ ਮਦਦ ਕਰਕੇ ਅੱਧੇ ਰਾਜਿਆਂ ਦੀ ਦੂਜੇ ਪਹਾੜੀ ਰਾਜਿਆਂ ਨੂੰ ਹਰਾਇਆ, ਉੱਥੇ ਵੀ ਉਹਨਾਂ ਦਾ ਬਲ ਕੰਮ ਕੀਤਾ, ਫਿਰ ਆਲਸੂਨ ਨਗਰ ਉਜਾੜਿਆ। ਇਹ ਸੁਣ ਸੁਣ ਕੇ ਲੋਕਾਂ ਦੇ ਮਨ ਵਿੱਚ ਡਰ ਹੈ, 22 ਧਾਰ ਦੀਆਂ ਰਿਆਸਤਾਂ ਵਿੱਚ ਰਹਿਣ ਵਾਲੇ ਜਿਹੜੇ ਰਾਜਿਆਂ ਨੂੰ ਮੰਨਣ ਵਾਲੇ, ਰਾਜਿਆਂ ਦੇ ਨਾਲ ਆਪਣਾ ਹਿੱਤ ਚਾਰ ਰੱਖਣ ਵਾਲੇ ਸਨ, ਉਹ ਡਰਦੇ ਨੇ ਕਿ ਜਿਸ ਵੇਲੇ ਮਰਜ਼ੀ ਗੁਰੂ ਸਾਹਿਬ ਜੀ ਆ ਕੇ ਸਾਡਾ ਰਾਜ ਭਾਗ ਖੋ ਸਕਦੇ ਹਨ।
ਕੀਤਕ ਸੰਦ ਕਰੀ ਮਿਲ ਆਏ,
ਇਸ ਕਰਕੇ ਕਈ ਨਗਰਾਂ ਵਾਲਿਆਂ ਨੇ, ਕਈ ਪਿੰਡਾਂ ਵਾਲਿਆਂ ਨੇ ਆਪਣਾ ਆਪ ਬਚਾਉਣ ਵਾਸਤੇ ਸਤਿਗੁਰੂ ਜੀ ਦੇ ਨਾਲ ਆ ਕੇ ਸੰਧੀ ਕਰ ਲਈ। ਜਿਹੜੇ ਪਹਿਲਾਂ ਪਹਾੜੀਆਂ ਦੇ ਰਾਜਿਆਂ ਦੇ ਗੁਲਾਮ ਸੀ, ਉਹਨਾਂ ਨੇ ਆ ਕੇ ਗੁਰੂ ਸਾਹਿਬ ਦੀ ਅਧੀਨਗੀ ਮੰਨ ਲਈ। ਦਸਵੇਂ ਪਾਤਸ਼ਾਹ ਕੋਲ ਆ ਕੇ ਮਹਾਰਾਜ ਜੀ ਨੂੰ ਆ ਕੇ ਮਾਮਲਾ ਤਾਰਨਾ, ਉਹਨਾਂ ਕਹਿਣਾ ਮਹਾਰਾਜ ਤੁਸੀਂ ਸਾਡੀ ਰਾਖੀ ਕਰੋ, ਅੱਜ ਤੋਂ ਬਾਅਦ ਅਸੀਂ ਰਾਜਿਆਂ ਨੂੰ ਮਾਮਲਾ ਨਹੀਂ ਦੇਣਾ, ਜਿਹੜਾ ਮਾਮਲਾ ਟੈਕਸ ਹੈ ਉਹ ਤੁਹਾਡੇ ਚਰਨਾਂ ਚ ਭੇਟ ਕਰਨਾ, ਹੁਣ ਤੁਸੀਂ ਸਾਡੇ ਰਾਜੇ ਹੋ। ਇਸ ਤਰ੍ਹਾਂ ਕਈ ਨਗਰਾਂ ਵਾਲਿਆਂ ਨੇ ਆ ਕੇ ਸਤਿਗੁਰਾਂ ਨਾਲ ਸੰਧੀ ਕਰ ਲਈ।
ਸਾਹਿਬ ਕਰਾਮਾਤ ਲਖ ਲਏ,
ਔਰ ਜਾਣ ਲਿਆ ਕਿ ਸਤਿਗੁਰੂ ਜੀ ਕਰਾਮਾਤਾਂ ਦੇ ਸਾਹਿਬ ਹਨ, ਕਰਾਮਾਤਾਂ ਦੇ ਮਾਲਕ ਹਨ।
ਪਥੈ ਮੁਸਾਹਿਬ ਕਹਿ ਚਲ ਆਪ,
ਜਾਂ ਆਪਣੇ ਮੁਸਾਹਿਬਾਂ ਨੂੰ ਭੇਜਦੇ ਨੇ। ਰਾਜੇ ਵੀ ਕਈ ਆਉਂਦੇ ਨੇ, ਪਹਾੜੀ ਰਾਜਿਆਂ ਦੇ ਮੁਸਾਹਿਬ ਆਉਂਦੇ ਨੇ, ਕਈ ਵਾਰ ਆਪ ਚੱਲ ਕੇ ਆਉਂਦੇ ਹਨ।
ਦਰਸੈ ਬਦਨ ਪਾਪ ਗਨ ਖਾਪ,
ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ, ਔਰ ਦਰਸ਼ਨ ਕਰਦਿਆਂ ਤਿਨਾਂ ਦੇ ਪਾਪਾਂ ਦਾ ਨਾਸ ਹੋ ਜਾਂਦਾ, ਮਹਾਰਾਜ ਜੀ ਦੇ ਦੀਦਾਰ ਕਰਕੇ ਤਿਨਾਂ ਦੇ ਸਮੂਹ ਪਾਪ ਕਲਾਪ ਬਿਨਸ ਜਾਂਦੇ ਹਨ।
ਅਨੇਕ ਪ੍ਰਕਾਰ ਉਪਾਇਨ ਆਛੇ,
ਅਨੇਕ ਪ੍ਰਕਾਰ ਦੀਆਂ ਬੜੀਆਂ ਬੜੀਆਂ ਸੁੰਦਰ ਪਿਟਾਵਾਂ, ਬੜੇ ਬੜੇ ਸੋਹਣੇ ਪਦਾਰਥ ਉਹ ਲਿਆ ਕੇ ਸਤਿਗੁਰਾਂ ਅੱਗੇ ਭੇਟ ਕਰਦੇ ਹਨ।
ਪਤਿਤ ਰਹੇ ਗੁਰ ਸੋ ਰਸ ਬਾਂਚੇ,
ਉਹ ਜਿਹੜੇ ਰਾਜੇ ਨੇ ਪਹਾੜੀ ਰਿਆਸਤਾਂ ਦੇ ਵਧੀਆ ਵਧੀਆ ਵਸਤੂਆਂ ਭੇਜਦੇ ਮਹਾਰਾਜ ਜੀ ਦੇ ਕੋਲ ਸਤਿਗੁਰਾਂ ਦੇ ਚਰਨਾਂ ਵਿੱਚ, ਔਰ ਮਹਾਰਾਜ ਜੀ ਨਾਲ ਰਸ ਰੱਖਦੇ ਨੇ, ਪ੍ਰੇਮ ਰੱਖਦੇ ਨੇ ਕਿ ਗੁਰੂ ਸਾਹਿਬ ਨਾਲ ਸਾਡਾ ਪ੍ਰੇਮ ਬਣਿਆ ਰਹੇ।
ਸੈਲਨ ਕੀ ਵਸਤੇ ਅਜਾਇਬ,
ਜਿਹੜੀਆਂ ਪਹਾੜਾਂ ਦੀਆਂ ਰਿਆਸਤਾਂ ਵਿੱਚ ਵਧੀਆ ਵਧੀਆ ਅਜਾਇਬ ਵਸਤੂਆਂ ਹੁੰਦੀਆਂ ਨੇ, ਪਹਾੜੀ ਰਿਆਸਤਾਂ ਵਿੱਚ ਜਿਵੇਂ ਵਧੀਆ ਵਧੀਆ ਮੇਵੇ, ਅਖਰੋਟ, ਬਦਾਮ, ਗਦਾਖਾਂ, ਹੋਰ ਅਨੇਕ ਭਾਂਤ ਭਾਂਤ ਦੀਆਂ ਜਿਹੜੀਆਂ ਵਸਤੂਆਂ ਹੁੰਦੀਆਂ ਹਨ,
ਬਾਰ ਬਾਰ ਭੇਜੈ ਟਿਗ ਸਾਹਿਬ,
ਉਹ ਸਾਰੀਆਂ ਵਸਤੂਆਂ ਬਾਰ ਬਾਰ ਇਕੱਠੀਆਂ ਕਰਕੇ ਮਹਾਰਾਜ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚ ਸ੍ਰੀ ਆਨੰਦਪੁਰ ਸਾਹਿਬ ਭੇਜਦੇ ਹਨ।
ਤਿਨਕੇ ਸੰਗ ਰੀਤ ਕਲਗੀ ਧਰ ਵਰਤੈ ਚੀਤ,
ਜਿਹੜਾ ਜਿਵੇਂ ਸਤਿਗੁਰਾਂ ਨਾਲ ਵਰਤਦਾ ਸਤਿਗੁਰੂ ਜੀ ਅੱਗੋਂ ਉਸੇ ਤਰ੍ਹਾਂ ਉਹਦੇ ਨਾਲ ਵਰਤਦੇ ਨੇ। ਜੇ ਕੋਈ ਪ੍ਰੇਮ ਕਰਦਾ ਤੇ ਸਤਿਗੁਰੂ ਜੀ ਉਹਦੇ ਨਾਲ ਦੂਣਾ ਪ੍ਰੇਮ ਕਰਦੇ, ਪਰ ਜੇ ਕੋਈ ਵੈਰ ਰੱਖਦਾ ਵਿਰੋਧ ਰੱਖਦਾ ਤੇ ਫਿਰ ਉਹਨੂੰ ਅੱਗੋਂ ਉਹੋ ਜਿਹਾ ਹੀ ਜਵਾਬ ਮਿਲਦਾ। ਤੋ ਜਿਹੋ ਜਿਹੋ ਜੀ ਕਿਸੇ ਦੀ ਭਾਵਨਾ ਸਤਿਗੁਰੂ ਜੀ ਉਸੇ ਤਰ੍ਹਾਂ ਉਹਦੇ ਨਾਲ ਵਰਤਦੇ ਹਨ।
ਕਿਰਪਾ ਦਿੱਟ ਕੋ ਧਾਰਨ ਕਰੈ,
ਸਤਿਗੁਰੂ ਜੀ ਆਪਣੀ ਕਿਰਪਾ ਦ੍ਰਿਸ਼ਟੀ ਸਾਰਿਆਂ ਤੇ ਕਰਦੇ ਨੇ, ਸਭ ਤੇ ਆਪਣੀ ਕਿਰਪਾ ਭਰੀ ਸਵੱਲੀ ਨਜ਼ਰ ਕਰਕੇ ਵੇਖਦੇ ਹਨ।
ਰਾਜਨੀਤ ਕਿਉ ਬਿਉਂਤ ਚਿਰੈ,
ਜਿਹੜੀ ਰਾਜਨੀਤੀ ਦੀ ਬਿਉਂਤ ਆ ਉਹਨੂੰ ਚੰਗੀ ਤਰ੍ਹਾਂ ਮਹਾਰਾਜ ਜੀ ਵਿਚਾਰਦੇ ਹਨ।
ਕੀਤਕ ਦਰਸੈ ਦੁਸ਼ਟਤਾ ਮੰਦੇ,
ਕਈ ਆਪਣੇ ਮਨ ਵਿੱਚ ਦੁਸ਼ਟ ਧਾਰਨ ਦੀ ਬਿਰਤੀ ਜਿਹੜੀ ਹੈ ਉਹ ਆਪਣੇ ਹਿਰਦੇ ਵਿੱਚ ਧਾਰਨ ਕਰਕੇ ਮਿਲਦੇ ਹਨ।
ਤੇ ਨਿਤ ਰਹਿ ਸਵਧਾਨ ਮਿਲਣਦੇ,
ਜਿਹੜੇ ਆਪਣੇ ਮਨ ਦੇ ਵਿੱਚ ਦੁਸ਼ਟਤਾ ਦੀ ਬਿਰਤੀ ਧਾਰਦੇ ਨੇ ਉਹ ਆਪਣੇ ਘਰਾਂ ਵਿੱਚ ਹੀ ਰਹਿੰਦੇ ਹਨ।
ਦੇ ਵੀਰਨ ਕੋ ਜੰਗ ਸਮਾਜੋ,
ਜਿਹੜੇ ਦੁਸ਼ਟਤਾ ਹੀ ਕਰਦੇ ਨੇ ਨਾ ਉਹਨਾਂ ਨੂੰ ਸੋਧਾ ਲਾਉਣ ਵਾਸਤੇ ਸਤਿਗੁਰੂ ਜੀ ਆਪਣੇ ਯੋਧਿਆਂ ਨੂੰ ਭੇਜ ਦਿੰਦੇ ਨੇ, ਆਪਣੇ ਸੂਰ ਵੀਰਾਂ ਨੂੰ ਜੰਗੀ ਸਮਾਨ ਦੇ ਕੇ ਭੇਜਦੇ ਹਨ।
ਰਾਖੈ ਤਿਆਰ ਹੋਏ ਕਬ ਕਾਜੂ,
ਮਹਾਰਾਜ ਜੀ ਸੂਰਮਿਆਂ ਨੂੰ ਤਿਆਰ ਰੱਖਦੇ ਨੇ ਜੰਗੀ ਸਮਾਨ ਦੇ ਕੇ, ਜੰਗੀ ਅਸਬਾਬ ਦੇ ਕੇ, ਕਿ ਪਤਾ ਨੀ ਕਿਹੜੇ ਵੇਲੇ ਲੋੜ ਪੈ ਜੇ, ਪਤਾ ਨੀ ਕਿਹੜੇ ਵੇਲੇ ਕਿਸ ਰਾਜੇ ਨੇ ਹਮਲਾ ਕਰ ਦੇਣਾ, ਕਿ ਕਿਉਂਕਿ ਕਈ ਜਿਹੜੇ ਹਿਤੈਸ਼ੀ ਸੀ ਕਈ ਵਿਰੋਧੀ ਵੀ ਸਨ ਜਿਹੜੇ ਮਨ ਚ ਵਿਰੋਧ ਰੱਖਦੇ ਸੀ। ਇਸ ਕਰਕੇ ਸਤਿਗੁਰੂ ਜੀ ਵੱਲੋਂ ਪੂਰੀ ਤਿਆਰੀ ਰਹਿੰਦੀ, ਹਰ ਵਕਤ ਜੰਗ ਦੀ ਪੂਰੀ ਤਿਆਰੀ ਰੱਖਦੇ ਨੇ, ਕਿਸੇ ਵੀ ਸਮੇਂ ਲੋੜ ਪੈ ਸਕਦੀ ਹੈ।
ਨਰ ਅਨੰਦਪੁਰ ਬੇਮੁਖ ਜੋਏ, ਗੁਰ ਮਹਿਮਾ ਕੋ ਲਖੈ ਨਾ ਤੋਏ।
ਖਾਲਸਾ ਜੀ, ਸ੍ਰੀ ਅਨੰਦਪੁਰ ਸਾਹਿਬ ਵਿਖੇ ਕਈ ਬੇਮੁਖ ਲੋਕ ਵੀ ਰਹਿੰਦੇ ਸੀ, ਗੁਰੂ ਸਾਹਿਬ ਦੀ ਜਿਹੜੇ ਮਹਿਮਾ ਨਹੀਂ ਸੀ ਜਾਣਦੇ, ਕਿਉਂਕਿ ਸੰਗਤ ਤਾਂ ਸਿੱਖ ਤਾਂ ਰਹਿੰਦੇ ਸੀ ਅਨੰਦਪੁਰ ਸਾਹਿਬ, ਜਿਹੜੇ ਆਮ ਲੋਕ ਸੀ ਨਾ ਉਹ ਵੀ ਅਨੰਦਪੁਰ ਸਾਹਿਬ ਦੀ ਰੌਣਕ ਵੇਖ ਕੇ ਇੱਥੇ ਆ ਕੇ ਰਹਿਣ ਲੱਗ ਪਏ, ਪਰ ਉਹ ਗੁਰੂ ਸਾਹਿਬ ਨੂੰ ਨਹੀਂ ਸੀ ਮੰਨਦੇ, ਸਤਿਗੁਰਾਂ ਤੋਂ ਬੇਮੁੱਖ ਸਨ। ਇੱਦਾਂ ਦੇ ਕਈ ਲੋਕ ਉਹ ਅਨੰਦਪੁਰ ਸਾਹਿਬ 'ਚ ਰਹਿੰਦੇ ਸਨ ਜਿਹੜੇ ਸਤਿਗੁਰਾਂ ਦਾ ਪ੍ਰਤਾਪ ਨਹੀਂ ਸੀ ਜਾਣਦੇ, ਮਹਾਰਾਜ ਜੀ ਦੀ ਮਹਿਮਾ ਨਹੀਂ ਸਨ ਜਾਣਦੇ, ਔਰ ਸਤਿਗੁਰਾਂ ਤੋਂ ਬੇਮੁੱਖ ਸਨ।
ਔਰ ਮੈਂ ਡਰ ਤਰ ਕੁਮਤ ਗਵਾਰੇ,
ਉਹ ਆਪਣੇ ਹਿਰਦੇ ਵਿੱਚ ਸਤਿਗੁਰਾਂ ਦੇ ਡਰ ਧਾਰ ਕੇ ਨਾ, ਬਾਹਰ ਦੇ ਰਾਜਿਆਂ ਦਾ ਡਰ ਧਾਰ ਕੇ ਵੀ ਪਤਾ ਨੀ ਕਿਹੜੇ ਵੇਲੇ ਇੱਥੇ ਕਿਹੜੇ ਰਾਜੇ ਨੇ ਹਮਲਾ ਕਰ ਦੇਣਾ, ਕਿਉਂਕਿ ਗੁਰੂ ਜੀ ਨੇ ਤਾਂ ਸਾਰਿਆਂ ਨੂੰ ਹੀ ਆਪਣਾ ਦੁਸ਼ਮਣ ਬਣਾ ਲਿਆ। ਉਹ ਜਿਹੜੇ ਬੇਮੁੱਖ ਲੋਕ ਨੇ ਅਨੰਦਪੁਰ ਸਾਹਿਬ ਵਿੱਚ ਰਹਿਣ ਵਾਲੇ, ਗੁਰੂ ਸਾਹਿਬ ਦੇ ਨਾਲ ਜਿਨ੍ਹਾਂ ਦਾ ਕੋਈ ਹਿੱਤ ਪਿਆਰ ਨਹੀਂ ਹੈ, ਉਹ ਆਪਣੇ ਮਨ ਦੇ ਵਿੱਚ ਡਰ ਧਾਰਨ ਕਰਕੇ ਕੁਮਤ ਨਾਲ ਗਵਾਰ ਪੁਰਖ ਕੁਮਤ ਵਾਲੀਆਂ ਵਿਚਾਰਾਂ ਕਰਦੇ ਨੇ।
ਛੋੜ ਸ਼ਹਿਰ ਕੋ ਭਾਜ ਸਿਦਾਰੇ,
ਉਹਨਾਂ ਆਖਿਆ ਆਪਾਂ ਰਹਿੰਦੇ ਹੀ ਨਹੀਂ ਇੱਥੇ, ਪਤਾ ਨੀ ਕਿਹੜੇ ਵੇਲੇ ਹਮਲਾ ਹੋ ਜੇ ਤੇ ਇੱਥੇ ਸਾਨੂੰ ਭੱਜਣਾ ਪੈ ਜੇ, ਜੰਗ ਚੱਲ ਜੇ। ਉਹ ਜਿਹੜੇ ਬੇਮੁੱਖ ਸੀ ਨਾ ਗੁਰੂ ਸਾਹਿਬ ਤੋਂ, ਉਹਨਾਂ ਨੇ ਕਈਆਂ ਨੇ ਸ੍ਰੀ ਅਨੰਦਪੁਰ ਸਾਹਿਬ ਨਗਰ ਛੱਡ ਦਿੱਤਾ।
ਅਪਰ ਗ੍ਰਾਮਪੁਰ ਮੈਂ ਚੱਲ ਬਸੇ,
ਉਹ ਅਨੰਦਪੁਰ ਸਾਹਿਬ ਨਗਰ ਛੱਡ ਕੇ ਹੋਰ ਪਿੰਡਾਂ ਵਿੱਚ ਜਾ ਕੇ ਵਸਣ ਲਈ ਪਹੁੰਚ ਗਏ। ਗੁਰੂ ਕਲਗੀਧਰ ਜੀ ਨੇ ਬਚਿੱਤਰ ਨਾਟਕ ਵਿੱਚ ਲਿਖਿਆ ਵੀ ਆ ਉਹਨਾਂ ਬਾਰੇ ਕਿ ਉਹ ਜਿਹੜੇ ਸਨ ਉਹ ਛੱਡ ਕੇ ਸ੍ਰੀ ਅਨੰਦਪੁਰ ਸਾਹਿਬ ਨਗਰ ਹੋਰ ਨਗਰਾਂ ਵਿੱਚ ਜਾ ਕੇ ਵਸਣ ਲੱਗੇ।
ਦੇਖਤ ਲੋਕ ਕਰੇ ਸਭ ਹਾਸੇ,
ਜਦੋਂ ਜਾਂਦੇ ਨੇ ਦੂਜੇ ਨਗਰਾਂ ਵਿੱਚ ਵਸਣ ਵਾਸਤੇ, ਉੱਥੋਂ ਦੇ ਜਿਹੜੇ ਲੋਕ ਨੇ ਉਹ ਉਹਨਾਂ ਦੀਆਂ ਹਾਲਤਾਂ ਵੇਖ ਕੇ ਉਹਨਾਂ ਤੇ ਹੱਸਦੇ ਹਨ।
ਕਹੂੰ ਜੀਵ ਕਾ ਹੱਥ ਨਾ ਆਈ,
ਜਦੋਂ ਗਏ ਨਾ ਬਾਹਰ ਪਿੰਡਾਂ ਵਿੱਚ ਵਸਣ ਵਾਸਤੇ, ਉੱਥੇ ਹੁਣ ਰੋਜੀ ਰੋਟੀ ਨਹੀਂ ਸੀ ਮਿਲਦੀ, ਉੱਥੇ ਜਾ ਕੇ ਬਾਹਰਲੇ ਪਿੰਡਾਂ ਵਿੱਚ ਕਾਮਯਾਬ ਨਹੀਂ ਹੋਏ, ਜਦੋਂ ਉਹਨਾਂ ਨੂੰ ਜੀਵਕਾ ਮਿਲਣੀ ਔਖੀ ਹੋ ਗਈ।
ਹਾਰੇ ਕਰ ਕਰ ਅਨੇਕੇ ਉਪਾਏ,
ਅਨੇਕਾਂ ਤਰ੍ਹਾਂ ਦੇ ਉਪਾਅ ਕਰ ਕਰਕੇ ਹਾਰ ਗਏ, ਅਨੇਕਾਂ ਤਰ੍ਹਾਂ ਦੇ ਉਪਾਅ ਕਰ ਕਰਕੇ ਉਹ ਥੱਕ ਗਏ।
ਜਿਨ ਪਰ ਕੋਪ ਗੁਰਨ ਕੋ ਹੋਵੇ, ਲੋਕ ਪਰਲੋਕ ਤਿੰਨੋਂ ਕੋ ਖੋਵੇ।
ਖਾਲਸਾ ਜੀ, ਜਿਹਦੇ ਤੇ ਗੁਰੂ ਸਾਹਿਬ ਜੀ ਨਾਰਾਜ਼ ਹੋ ਜਾਣ ਨਾ, ਜਿਹਦੇ ਨਾਲ ਉਹਦਾ ਨਾ ਲੋਕ ਸਵਰਦਾ ਤੇ ਨਾ ਹੀ ਪਰਲੋਕ, ਦੋਵੇਂ ਜਹਾਨ ਉਹਦੇ ਵਿਗੜ ਜਾਂਦੇ ਨੇ। ਜਿਹਦੇ ਨਾਲ ਗੁਰੂ ਸਾਹਿਬ ਨਾਰਾਜ਼ ਹੋ ਜਾਣ, ਜਿਹਦੇ ਨਾਲ ਗੁਰੂ ਰੁੱਸ ਜਾਏ, ਉਹਦੇ ਲੋਕ ਪਰਲੋਕ ਦੋਵੇਂ ਵਿਗੜ ਜਾਂਦੇ ਹਨ।
ਸਦਾ ਦਰਦ ਬਸਰੈ,
ਇੱਥੇ ਜੋ ਜੋ ਗੁਰ ਤੇ ਬੇਮੁੱਖ ਹਵੈ ਹੈ, ਮਹਾਰਾਜ ਜੀ ਦਸਵੇਂ ਪਾਤਸ਼ਾਹ ਨੇ ਲਿਖਿਆ ਕਿ ਜਿਹੜੇ ਜਿਹੜੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ, ਇੱਥੇ ਉਹਨਾਂ ਦੇ ਘਰ ਵਿੱਚ ਦਲਿੱਦਰ ਰਹਿੰਦਾ, ਉਹਨਾਂ ਦੇ ਘਰ ਵਿੱਚ ਗਰੀਬੀ ਭੁੱਖਮਰੀ ਏਦਾਂ ਦੀ ਹਾਲਤ ਉਹਨਾਂ ਦੀ ਰਹਿੰਦੀ ਹੈ।
ਮੰਗੇ ਨੇ ਬਿਰਾਟ ਕਾਲ,
ਮੰਗਿਆ ਉਹਨਾਂ ਨੂੰ ਕਿਤੇ ਕੌਡੀ ਨਹੀਂ ਮਿਲਦੀ, ਇੱਕ ਕੌਡੀ ਤੱਕ ਪੈਸਾ ਤੱਕ ਉਹਨਾਂ ਨੂੰ ਖੋਟਾ ਪੈਸਾ ਤੱਕ ਨਹੀਂ ਮਿਲਦਾ।
ਤਜੈ ਪ੍ਰਾਨ ਜਮ ਦੋਤ ਹਰੰਤੇ,
ਜਦੋਂ ਮਰਦੇ ਨੇ ਪ੍ਰਾਣ ਤਜ ਕੇ ਜਾਂਦੇ ਨੇ, ਫਿਰ ਜਮਦੂਤ ਫੜ ਲੈਂਦੇ ਨੇ ਉਹਨਾਂ ਨੂੰ, ਜਮਦੂਤ ਉਹਨਾਂ ਨੂੰ ਤਗੜੇ ਹੱਥ ਪਾ ਲੈਂਦੇ ਹਨ।
ਨਰਕ ਜਾਤਨਾ ਕਨੀ ਸੰਤੇ,
ਉਹ ਅੱਗੇ ਜਾ ਕੇ ਨਰਕਾਂ ਵਿੱਚ ਦੁੱਖ ਪਾਉਂਦੇ ਨੇ, ਨਰਕਾਂ ਦੀਆਂ ਸਜਾਵਾਂ ਗੁਰੂ ਤੋਂ ਬੇਮੁੱਖ ਹੋਏ ਲੋਕਾਂ ਨੂੰ ਭੋਗਣੀਆਂ ਪੈਂਦੀਆਂ ਹਨ।
ਜਿਨ ਤੇਲੇ ਗੁਰੂ ਮੁਖ ਫੇਰੇ,
ਜਿਹਦੇ ਤੋਂ ਗੁਰੂ ਮੂੰਹ ਫੇਰ ਲੈਂਦਾ, ਜਿਹਦੇ ਤੋਂ ਗੁਰੂ ਆਪਣਾ ਮੁੱਖ ਫੇਰ ਲੈਂਦਾ।
ਪ੍ਰਥਮ ਮ੍ਰਿਤੂ ਤਿੰਨ ਬਨ ਹੈ ਬੈਰੀ,
ਕਹਿੰਦੇ ਸਭ ਤੋਂ ਪਹਿਲਾਂ ਤਾਂ ਮੌਤ ਹੀ ਉਹਦੀ ਦੁਸ਼ਮਣ ਬਣ ਜਾਂਦੀ ਹੈ।
ਜਹਾਂ ਜੇਵਰੀ ਟਿਕ ਕਰ ਘੱਲ,
ਉਹਦੀ ਹਾਲਤ ਇਹੋ ਜਿਹੀ ਹੋ ਜਾਂਦੀ ਜਿਹਦੇ ਤੋਂ ਗੁਰੂ ਮੂੰਹ ਫੇਰ ਲਵੇ। ਸੁਣੋ ਉਹਨਾਂ ਨੂੰ ਕਿੰਨਾ ਨੁਕਸਾਨ ਹੁੰਦਾ ਜਿਹਦੇ ਤੋਂ ਸਤਿਗੁਰੂ ਜੀ ਮੂੰਹ ਫੇਰ ਲੈਣ। ਸਤਿਗੁਰੂ ਜਿਨ ਤੇ ਮੂੰਹ ਫੇਰੇ, ਜਿਨ੍ਹਾਂ ਤੋਂ ਸਤਿਗੁਰੂ ਜੀ ਆਪਣਾ ਮੁੱਖ ਫੇਰ ਲੈਂਦੇ ਨੇ, ਉਹਨਾਂ ਦੀ ਕੀ ਹਾਲਤ ਹੁੰਦੀ ਹੈ? ਕਹਿੰਦੇ ਜੇ ਉਹ ਰੱਸੀ ਨੂੰ ਵੇਖ ਕੇ ਹੱਥ ਪਾਉਣ ਨਾ ਵੀ ਇਹ ਰੱਸੀ ਹੈ, ਤੇ ਰੱਸੀ ਨੂੰ ਸਮਝ ਕੇ ਰੱਸੀ ਨੂੰ ਹੱਥ ਪਾਉਣ,
ਤੈ ਤੁਰਨ ਦਰ ਜੋ ਹੈ ਬਿਆਲਾ,
ਉਹ ਰੱਸੀ ਸੱਪ ਬਣ ਜਾਂਦੀ ਉਹਨਾਂ ਵਾਸਤੇ, ਬੜੀ ਭਿਆਨਕ ਬਿਆਲ ਸੱਪ ਬਣ ਜਾਂਦੀ, ਜ਼ਹਿਰੀਲਾ ਨਾਗ ਬਣ ਜਾਂਦਾ ਉਹਨਾਂ ਵਾਸਤੇ।
ਜਹਾਂ ਲੈਨੇ ਤੇ ਕੰਚਨ ਤੱਕ, ਤੈ ਤਤਕਾਲ ਮੂਟਵੈ ਖਾਕੈ।
ਔਰ ਜੇ ਉਹ ਸੋਨੇ ਨੂੰ ਵੀ ਹੱਥ ਪਾਣ ਨਾ ਕਿ ਇਹ ਸੋਨਾ, ਤੇ ਕਹਿੰਦੇ ਸੋਨੇ ਨੂੰ ਵੀ ਹੱਥ ਪਾਣ ਤੇ ਉਹ ਸੋਨਾ ਵੀ ਖੇ ਬਣ ਜਾਂਦਾ, ਸਵਾਹ ਬਣ ਜਾਂਦਾ, ਜਿਹਦੇ ਤੋਂ ਗੁਰੂ ਮੂੰਹ ਫੇਰ ਲਵੇ। ਤੇ ਜਿਹਦੇ ਵੱਲ ਗੁਰੂ ਦਾ ਮੁੱਖ ਹੈ ਖਾਲਸਾ ਜੀ, ਉਹ ਮਿੱਟੀ ਨੂੰ ਵੀ ਹੱਥ ਪਾਵੇ ਤੇ ਸੋਨਾ ਬਣ ਜਾਂਦਾ, ਇਹ ਵੀ ਗੱਲ ਨਾਲ ਹੈ। ਪਰ ਜਿਹਦੇ ਤੋਂ ਗੁਰੂ ਨੇ ਮੂੰਹ ਫੇਰਿਆ ਹੋਇਆ ਨਾ, ਕਹਿੰਦੇ ਉਹ ਜੇ ਸੋਨੇ ਨੂੰ ਵੀ ਹੱਥ ਪਾਵੇ ਤੇ ਉਹ ਖੇ ਬਣ ਜਾਂਦੀ ਹੈ।
ਦੌੜ ਧੀਆਂ ਲੱਖੇ ਮੁੱਦ ਲੈ,
ਉਹ ਦੌੜ ਕੇ ਜਾਂਦੇ ਨੇ ਵੀ ਸ਼ਾਇਦ ਇੱਥੇ ਸਾਨੂੰ ਖੁਸ਼ੀ ਮਿਲ ਜਾਏਗੀ, ਇਹ ਜਗ੍ਹਾ ਤੇ ਸਾਨੂੰ ਖੁਸ਼ੀ ਮਿਲ ਜਾਏਗੀ।
ਅਨਕ ਪੰਥ ਤੈ ਸਾਸਨ ਪੈ,
ਜਿੱਥੇ ਜਾਂਦੇ ਨੇ ਉਹਨਾਂ ਨੂੰ ਸਜਾਵਾਂ ਹੀ ਮਿਲਦੀਆਂ ਨੇ, ਜਿੱਥੇ ਜਾਂਦੇ ਨੇ ਗੁਰੂ ਤੋਂ ਬੇਮੁੱਖ ਹੋ ਕੇ ਉਹਨਾਂ ਨੂੰ ਦੁੱਖ ਹੀ ਦੁੱਖ ਮਿਲਦੇ ਹਨ।
ਦੁੱਖਦਾਇਕ ਹੈ ਸੁਰ ਸਾਰੇ, ਜਥਾ ਚੋਰ ਕੋ ਚੈ ਸਭ ਮਾਰੇ।
ਕਹਿੰਦੇ ਜਿਹੜੇ ਦੇਵਤੇ ਨੇ ਉਹ ਵੀ ਉਹਨਾਂ ਵਾਸਤੇ ਦੁੱਖਦਾਇਕ ਬਣ ਜਾਂਦੇ ਨੇ। ਜਿਵੇਂ ਕੋਈ ਚੋਰ ਫੜਿਆ ਜਾਏ ਨਾ, ਜਿਹਦੀ ਚੋਰੀ ਹੁੰਦੀ ਆ ਉਹ ਤਾਂ ਚੋਰ ਨੂੰ ਕੁੱਟਦਾ ਹੀ, ਜਿਹੜਾ ਲੰਘਦਾ ਜਾਂਦੇ ਆ ਨਾ, ਲੰਘਦਾ ਜਾਂਦਾ ਹੋਵੇ ਤੇ ਪੁੱਛੇ ਬਈ ਕੀ ਗੱਲ ਕਿਉਂ ਮਾਰਦੇ ਹੋ, ਉਹ ਕਹਿੰਦੇ ਵੀ ਇਹਨੇ ਚੋਰੀ ਕੀਤੀ ਆ, ਉਹ ਵੀ ਜਾ ਕੇ ਆਪਣੇ ਹੱਥ ਹੋਲੇ ਕਰ ਹੀ ਲੈਂਦਾ, ਦੋ ਚਾਰ ਚਪੇੜਾ ਮਾਰ ਕੇ ਵੀ ਚੋਰ ਹੈ। ਜਿਹੜਾ ਵੀ ਲੰਘਦਾ ਜਾਂਦਾ ਉਹ ਸਾਰੇ ਉਹਨੂੰ ਕੁੱਟਦੇ ਨੇ ਜਿਵੇਂ ਚੋਰ ਨੂੰ, ਕਹਿੰਦੇ ਏਦਾਂ ਦੇਵਤੇ ਜਿਹੜੇ ਨੇ ਨਾ ਗੁਰੂ ਤੋਂ ਬੇਮੁੱਖ ਹੋਏ ਬੰਦੇ ਨੂੰ ਸਾਰੇ ਹੀ ਦੁੱਖ ਦਿੰਦੇ ਹਨ।
ਛੋੜ ਆਨੰਦਪੁਰ ਕੋ ਜੋ ਗਏ,
ਹੁਣ ਜਿਹੜੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਆਨੰਦਪੁਰ ਸਾਹਿਬ ਛੱਡ ਕੇ ਗਏ ਸੀ, ਛੱਡ ਕੇ ਟੁਰ ਗਏ ਸੀ ਨਾ, ਕਈ ਜਿਹੜੇ ਕਹਿੰਦੇ ਸੀ ਇੱਥੇ ਤਾਂ ਪਤਾ ਨੀ ਕਿਹੜੇ ਵੇਲੇ ਉਜਾੜਾ ਹੋ ਜਾਏ, ਕਿਹੜੇ ਵੇਲੇ ਪਹਾੜੀ ਰਾਜੇ ਹਮਲਾ ਕਰ ਦੇਣ, ਅਸੀਂ ਤਾਂ ਚੱਲੇ ਆ। ਉਹ ਜਿਹੜੇ ਗੁਰੂ ਸਾਹਿਬ ਤੋਂ ਬੇਮੁੱਖ ਹੋ ਕੇ ਆਨੰਦਪੁਰ ਸਾਹਿਬ ਛੱਡ ਕੇ ਗਏ ਸੀ,
ਤਿੰਨ ਕੋ ਦੁੱਖ ਸਕਲ ਥਲ ਪਏ,
ਜਿੱਥੇ ਗਏ ਉਹਨਾਂ ਨੂੰ ਦੁੱਖ ਹੀ ਭੋਗਣੇ ਪਏ, ਕਿਉਂਕਿ ਗੁਰੂ ਨੇ ਮੂੰਹ ਫੇਰ ਲਿਆ ਨਾ, ਗੁਰੂ ਤੋਂ ਬੇਮੁੱਖ ਹੋ ਕੇ ਗਏ ਸੀ। ਜਿੱਥੇ ਜਿੱਥੇ ਗਏ ਉੱਥੇ ਜਾ ਕੇ ਉਹਨਾਂ ਨੂੰ ਦੁੱਖ ਹੀ ਸਾਰੀਆਂ ਥਾਵਾਂ ਤੇ ਭੋਗਣੇ ਪਏ।
ਨੈ ਕਿਨਹੂੰ ਕੀਨੋ ਸਨਮਾਨ,
ਕਿਸੇ ਨੇ ਉਹਨਾਂ ਦਾ ਕਿਤੇ ਸਨਮਾਨ ਨਹੀਂ ਕੀਤਾ, ਕਿਸੇ ਨੇ ਉਹਨਾਂ ਦਾ ਕਿਤੇ ਸਤਿਕਾਰ ਨਹੀਂ ਕੀਤਾ।
ਦੁਖਤ ਛੁਦਤ ਸੇ ਪਏ ਮਾਨ,
ਦੁਖੀ ਹੋਏ ਭੁੱਖੇ, ਫਿਰ ਕਈ ਕਈ ਦਿਨ ਰੋਟੀ ਨਹੀਂ ਮਿਲੀ ਉਹਨਾਂ ਨੂੰ ਖਾਣ ਨੂੰ, ਏਦਾਂ ਦੁਖੀ ਵੀ ਹੋਏ ਤੇ ਭੁੱਖੇ ਵੀ ਰਹੇ।
ਥੱਕ ਹੋਏ ਥਿਰ ਕਹਿ ਜੈ ਕਾ,
ਥੱਕ ਗਏ ਆਲੇ ਦੁਆਲੇ ਭਟਕ ਭਟਕ ਕੇ, ਕਿਸੇ ਨੇ ਕਈਆਂ ਨੇ ਤਾਂ ਪਿੰਡਾਂ ਚ ਰਹਿਣ ਹੀ ਨਹੀਂ ਦਿੱਤਾ, ਕਹਿੰਦੇ ਦੌੜ ਜੋ ਗੁਰੂ ਤੋਂ ਬੇਮੁੱਖ ਹੋ ਕੇ ਆਏ ਹੋ, ਸਾਡੇ ਨਗਰ ਚ ਅਸੀਂ ਨੀ ਤੁਹਾਨੂੰ ਵਸਣ ਦੇਣਾ। ਏਦਾਂ ਕਿਸੇ ਨੇ ਇਹਨਾਂ ਨੂੰ ਆਪਣੇ ਨਗਰਾਂ ਵਿੱਚ ਨਹੀਂ ਰਹਿਣ ਦਿੱਤਾ, ਆਖਿਰਕਾਰ ਇਹ ਥੱਕ ਗਏ।
ਚਿੰਤਾ ਤੁਰ ਬਿਆਕੁਲ ਮਨ ਮਾ,
ਚਿੰਤਾ ਤੁਰ ਹੋ ਗਏ ਇਹਨਾਂ ਦੇ ਮਨ ਬੜੇ ਬਿਆਕੁਲ ਤੇ ਬੇਬਲ ਹੋ ਗਏ।
ਬਹੁਰ ਆਨੰਦਪੁਰ ਕੋ ਚੱਲ ਆਏ, ਪਰੀ ਬਿਪਤ ਧੀਰਗ ਡਰ ਪਾਏ।
ਆਖਿਰਕਾਰ ਮੁੜ ਕੇ ਫਿਰ ਇਹਨਾਂ ਨੂੰ ਆਨੰਦਪੁਰ ਸਾਹਿਬ ਵੀ ਆਉਣਾ ਪਿਆ, ਜਿਹੜੇ ਛੱਡ ਕੇ ਗਏ ਬੇਮੁੱਖ ਹੋ ਕੇ ਗਏ, ਮੁੜ ਕੇ ਫਿਰ ਭੁੱਖ ਮਰਤ ਫਿਰ ਆਵਤ ਪਏ। ਗੁਰੂ ਕਲਗੀਧਰ ਜੀ ਨੇ ਲਿਖਿਆ ਬਚਿੱਤਰ ਨਾਟਕ ਚ ਕਿ ਭੁੱਖੇ ਮਰਦੇ ਫਿਰ ਦੁਬਾਰਾ ਆ ਗਏ ਵਾਪਸ ਆਨੰਦਪੁਰ ਸਾਹਿਬ ਦੇ ਵਿੱਚ, ਬੜੀ ਬਿਪਤਾ ਦਾ ਦੀਰਘ ਡਰ ਪਾ ਕੇ ਕਿ ਬੜਾ ਡਰ ਵੇਖਿਆ ਇਹਨਾਂ ਨੇ, ਬੜੇ ਦੁੱਖ ਭੋਗੇ ਬਾਹਰ ਜਾ ਕੇ।
ਹੋਰ ਨਿਰਲਾਜ ਬਸੇਤ ਜੀਵਾ,
ਫਿਰ ਨਿਰਲਾਜ ਹੋ ਕੇ ਹੁਣ ਸ਼ਰਮਸਾਰ ਵੀ ਹੋਏ, ਪਰ ਸ਼ਰਮ ਦਾ ਤਿਆਗ ਕਰਕੇ ਮੁੜ ਕੇ ਆਪਣੀ ਜੀਵਕਾ ਵਾਸਤੇ ਆਨੰਦਪੁਰ ਸਾਹਿਬ ਆ ਕੇ ਵਸਣ ਲੱਗੇ, ਰਹਿਣ ਲੱਗੇ।
ਲਾਗੇ ਕਰਨ ਆਰਸ ਦੀਵਾ,
ਜਦੋਂ ਵਾਪਸ ਆ ਗਏ ਆਨੰਦਪੁਰ ਸਾਹਿਬ, ਫਿਰ ਰੋਟੀ ਮਿਲਣੀ ਸ਼ੁਰੂ ਹੋ ਗਈ। ਬਾਹਰ ਗਏ ਰੋਟੀ ਤੱਕ ਨਸੀਬ ਨਾ ਹੋਈ ਇਹਨਾਂ ਨੂੰ, ਜਦੋਂ ਵਾਪਸ ਆ ਗਏ ਆਨੰਦਪੁਰ ਸਾਹਿਬ ਤੇ ਫਿਰ ਇਹਨਾਂ ਨੂੰ ਰੋਟੀ ਮਿਲਣੀ ਪ੍ਰਾਪਤ ਹੋ ਗਈ।
ਕਿਤਕ ਮਰ ਕੇ ਸੁਪਾਂਤ ਬਿਤਾਏ, ਚੁਨ ਚੁਨ ਚੋਰ ਸਬੈ ਗੈ ਘਾਏ।
ਖਾਲਸਾ ਜੀ, ਇਸੇ ਤਰ੍ਹਾਂ ਦਸਵੇਂ ਪਾਤਸ਼ਾਹ ਨੇ ਕੁਝ ਸਾਲ ਹੋਰ ਬਤੀਤ ਕੀਤੇ ਸ੍ਰੀ ਆਨੰਦਪੁਰ ਸਾਹਿਬ ਵਿਖੇ, ਜਿੰਨੇ ਚੋਰ ਸਨ ਆਲੇ ਦੁਆਲੇ ਇਲਾਕਿਆਂ ਵਿਚ ਲੋਕਾਂ ਨੂੰ ਦੁੱਖ ਦੇਣ ਵਾਲੇ, ਉਹ ਚੋਰ ਚੁਣ ਚੁਣ ਕੇ ਸਾਰੇ ਖਤਮ ਕਰ ਦਿੱਤੇ, ਮਾਰ ਮੁਕਾਏ।
ਜੇ ਤੱਕ ਭਾਜ ਸ਼ਹਿਰ ਤੇ ਗਏ, ਭੁੱਖ ਮਰਤ ਫਿਰ ਆਵਤ ਭਏ।
ਜਿਹੜੇ ਭੱਜ ਕੇ ਗਏ ਸੀ ਆਨੰਦਪੁਰ ਸਾਹਿਬ ਤੋਂ, ਦੁਖੀ ਹੋ ਕੇ ਪਹਿਲਾਂ ਭੱਜ ਕੇ ਗਏ ਸੀ ਗੁਰੂ ਤੋਂ ਬੇਮੁਖ ਹੋ ਕੇ, ਉਹ ਭੁੱਖੇ ਮਰਦੇ ਫਿਰ ਦੁਬਾਰਾ ਵਾਪਸ ਆਨੰਦਪੁਰ ਸਾਹਿਬ ਚ ਆ ਗਏ।
ਦਿਨ ਪ੍ਰਤ ਅਧਿਕ ਅਧਿਕ ਪ੍ਰਤਾਪਾ,
ਸਤਿਗੁਰਾਂ ਦਾ ਦਿਨ ਪ੍ਰਤੀ ਦਿਨ ਅਧਿਕ ਤੋਂ ਅਧਿਕ ਪ੍ਰਤਾਪ ਵੱਧਦਾ ਜਾ ਰਿਹਾ।
ਵਧੈ ਗੁਰਨ ਕੋ ਦੁਸ਼ਟਨ ਖਾਪਾ,
ਸਤਿਗੁਰਾਂ ਦਾ ਪ੍ਰਤਾਪ ਵੱਧ ਰਿਹਾ ਔਰ ਦੁਸ਼ਟਾਂ ਦਾ ਸਤਿਗੁਰੂ ਜੀ ਨਾਸ ਕਰ ਰਹੇ ਹਨ।
ਕਮੋ ਘਨੀ ਸਹਿਨ ਹੋਏ ਜਾਵੇ,
ਕਦੇ ਸਤਿਗੁਰਾਂ ਕੋਲ ਬੜੀਆਂ ਫੌਜਾਂ ਹੋ ਜਾਂਦੀਆਂ ਨੇ, ਹਜ਼ਾਰਾਂ ਦੀ ਗਿਣਤੀ ਸੂਰਮੇ ਹੋ ਜਾਂਦੇ ਨੇ।
ਰਹਿ ਨਿਕਟ ਚੋਂ ਦਿਸ਼ ਸਿੱਖ ਆਵੇ,
ਚਾਰਾਂ ਦਿਸ਼ਾਵਾਂ ਦੇ ਸਿੱਖ ਆ ਕੇ ਸਤਿਗੁਰਾਂ ਦੇ ਕੋਲ ਰਹਿੰਦੇ ਨੇ ਔਰ ਕਈ ਕਈ ਮਹੀਨੇ ਮਹਾਰਾਜ ਜੀ ਦੇ ਕੋਲ ਟਿਕੇ ਰਹਿੰਦੇ ਹਨ।
ਆਪਣੇ ਸਦਨ ਸਿਦਾਰਾ,
ਕਈ ਵਾਰੀ ਫਿਰ ਉਹ ਸਿਪਾਹੀ ਕੁਝ ਮਹੀਨੇ ਰਹਿ ਕੇ ਮਹਾਰਾਜ ਜੀ ਕੋਲੋਂ ਛੁੱਟੀਆਂ ਲੈ ਕੇ ਤੇ ਫਿਰ ਆਪਣੇ ਘਰਾਂ ਵਿੱਚ ਪਰਿਵਾਰਾਂ ਨੂੰ ਮਿਲਣ ਲਈ ਚਲੇ ਜਾਂਦੇ ਹਨ।
ਸੁਤ ਮੰਤਾ ਕੋ ਨੇ ਸੰਵਾਰ,
ਆਪਣੇ ਪੁੱਤਰਾਂ ਦਾ, ਪਰਿਵਾਰ ਦਾ, ਘਰਵਾਲੀ ਦਾ ਨੇ ਵਿਚਾਰ ਕੇ ਵਾਪਸ ਮੁੜ ਜਾਂਦੇ ਹਨ।
ਜਾਕਰ ਕਬੋ ਘਨੇ ਹੋਏ ਜਾਏ,
ਕਦੇ ਬੜੇ ਨੌਕਰ ਹੋ ਜਾਂਦੇ ਨੇ ਆ ਕੇ ਮਹਾਰਾਜ ਜੀ, ਕਦੇ ਘੱਟ ਵੀ ਜਾਂਦੇ ਨੇ, ਕਦੇ ਵੱਧ ਵੀ ਜਾਂਦੇ ਨੇ। ਗੁਰੂ ਘਰਾਂ ਦੇ ਕਾਰਜ ਇਸੇ ਤਰ੍ਹਾਂ ਹੀ ਹੁੰਦੇ ਨੇ, ਕਦੇ ਤਾਂ ਬੇਅੰਤ ਸੰਗਤਾਂ ਆ ਜਾਂਦੀਆਂ ਨੇ, ਕਈ ਵਾਰੀ ਘੱਟ ਜਾਂਦੀ ਹੈ, ਏਦਾਂ ਦੀ ਖੇਡ ਬਣ ਜਾਂਦੀ ਹੈ। ਕਹਿੰਦੇ ਉਹ ਜਿਹੜੇ ਘੱਟ ਜਾਂਦੇ ਨੇ ਉਹਦਾ ਕਾਰਨ ਇਹ ਹੁੰਦਾ ਕਿ ਕਈ ਛੁੱਟੀ ਲੈ ਕੇ ਚਲੇ ਜਾਂਦੇ ਨੇ।
ਕਬੋ ਦਰਬਲੇ ਘਰੋਂ ਸਿਦਾਏ,
ਕਦੇ ਮਹਾਰਾਜ ਜੀ ਕੋਲੋਂ ਜਿਹੜੇ ਨੌਕਰ ਆ ਕੇ ਨੌਕਰੀ ਕਰਦੇ ਨੇ, ਬੜੇ ਨੌਕਰ ਇਕੱਠੇ ਹੋ ਜਾਂਦੇ ਨੇ, ਫਿਰ ਉਹ ਸਤਿਗੁਰਾਂ ਕੋਲੋਂ ਕਈ ਮਹੀਨਿਆਂ ਦੀ ਮਾਇਆ ਲੈ ਕੇ ਆਪਣੇ ਘਰਾਂ ਵਿੱਚ, ਕਈ ਵਾਪਸ ਪਰਿਵਾਰਾਂ ਵਿੱਚ ਚਲੇ ਜਾਂਦੇ ਨੇ।
ਗੁਰ ਕੇ ਸੰਗ ਜੰਗ ਕਬ ਹੋਏ,
ਉਹ ਸੋਚਦੇ ਨੇ ਕਿ ਗੁਰੂ ਸਾਹਿਬ ਨਾਲ ਕਦੇ ਵੀ ਜੰਗ ਯੁੱਧ ਦਾ ਸਮਾਂ ਹੋ ਸਕਦਾ ਹੈ।
ਕਬੋ ਕਰੈ ਸੰਦ ਰਿਪ ਸੁਜੋਏ,
ਕਈ ਵਾਰੀ ਜੰਗ ਯੁੱਧ ਵੀ ਹੋ ਜਾਂਦੇ ਨੇ, ਕਈ ਵਾਰੀ ਦੁਸ਼ਮਣ ਆ ਕੇ ਸਤਿਗੁਰਾਂ ਨਾਲ ਸੰਧੀ ਵੀ ਕਰ ਜਾਂਦੇ ਨੇ।
ਕਬੋ ਅਖੇਰ ਬ੍ਰਿਟੀ ਕੋ ਕਰੈ,
ਕਦੇ ਗੁਰੂ ਕਲਗੀਧਰ ਦੀ ਸ਼ਿਕਾਰ ਖੇਡਣ ਲਈ ਜਾਂਦੇ ਹਨ।
ਧੁੰਦਪ ਬਜੈ ਸੁਭੱਟ ਸੰਗ ਚਰੈ,
ਜਦੋਂ ਸ਼ਿਕਾਰ ਤੇ ਚੜਦੇ ਨੇ ਨਗਾਰਾ ਵੱਜਦਾ ਮਹਾਰਾਜ ਜੀ ਦਾ, ਨਾਲ ਨਗਾਰਾ ਵੱਜਦਾ, ਸੁਪੱਟ ਸੂਰਮੇ ਨਾਲ ਚੜਦੇ ਹਨ।
ਮਨ ਭਾਵਤ ਵਿਚਰਤ ਬੋ ਕਾਨਨ,
ਬਹੁਤ ਸਾਰੇ ਜੰਗਲਾਂ ਵਿੱਚ ਸਤਿਗੁਰੂ ਜੀ ਮਨ ਭਾਉਂਦੀ ਮਰਜ਼ੀ ਨਾਲ ਵਿਚਰਦੇ ਹਨ।
ਸ਼ਤਰੁਨ ਤ੍ਰਾਸ ਨਾਦ ਸੁਨ ਕਾਨਨ,
ਔਰ ਦੁਸ਼ਮਣਾਂ ਦੇ ਮਨ ਵਿੱਚ ਉਸ ਨਗਾਰੇ ਦੀ ਆਵਾਜ਼ ਸੁਣ ਕੇ ਡਰ ਪੈਦਾ ਹੁੰਦਾ, ਦੁਸ਼ਮਣਾਂ ਦੇ ਹਿਰਦਿਆਂ ਵਿੱਚ ਸਹਿਮ ਤੇ ਭੈ ਪੈਦਾ ਹੁੰਦਾ।
ਗ੍ਰਾਮ ਨਗਰ ਜੋ ਮਗ ਮੈਂ ਆਵੇ,
ਰਸਤੇ ਵਿੱਚ ਜਿਹੜੇ ਪਿੰਡ ਜਿਹੜੇ ਗ੍ਰਾਮ ਆਉਂਦੇ ਹਨ,
ਮਿਲੇ ਭੇਟ ਦੇ ਸੀਸ ਨਿਵਾਵੇ,
ਉਹ ਸਾਰੇ ਭੇਟਾਵਾਂ ਦੇ ਕੇ ਆ ਕੇ ਮਿਲਦੇ ਸਤਿਗੁਰਾਂ ਨੂੰ, ਸੀਸ ਨਿਵਾਉਂਦੇ ਨੇ, ਮੱਥਾ ਟੇਕਦੇ ਨੇ।
ਸੋ ਆਪਣੀ ਰੱਛਿਆ ਕਰ ਲੇਤ,
ਉਹ ਇਸ ਤਰ੍ਹਾਂ ਆਪਣੀ ਰੱਛਿਆ ਕਰ ਲੈਂਦੇ ਮਹਾਰਾਜ ਜੀ ਦੇ ਅਧੀਨ ਹੋ ਕੇ।
ਤੇ ਕੁਛ ਪੱਟ ਤ੍ਰਾਸ ਨਾ ਦੇਤ,
ਉਹਨਾਂ ਨੂੰ ਕੋਈ ਸੂਰਮਾ ਡਰ ਵੀ ਨਹੀਂ ਦਿੰਦਾ। ਜਿਹੜਾ ਸਤਿਗੁਰਾਂ ਦੀ ਸ਼ਰਨ ਚ ਆ ਜਾਂਦਾ, ਜਿਹੜਾ ਪਿੰਡ ਗ੍ਰਾਮ ਵਾਲਾ, ਸਤਿਗੁਰਾਂ ਦੇ ਸੂਰਮੇ ਉਹਨਾਂ ਦਾ ਕੋਈ ਨੁਕਸਾਨ ਨਹੀਂ ਕਰਦੇ।
ਅਕੜੈ ਅਹੰਕਾਰ ਤੇ ਜੋਏ,
ਪਰ ਜਿਹੜਾ ਅਕੜਦਾ ਨਾ ਹੰਕਾਰ ਨਾਲ, ਆਕੜਦਾ ਜਿਹੜਾ ਕਹਿੰਦਾ ਜੀ ਅਸੀਂ ਨੀ ਮੰਨਦੇ ਗੁਰੂ ਜੀ ਨੂੰ, ਅਸੀਂ ਤਾਂ ਪਹਾੜੀ ਰਾਜਿਆਂ ਨੂੰ ਮੰਨਦੇ ਆ, ਉਹ ਜਿਹੜਾ ਆਕੜਦਾ ਜਿਹੜਾ ਪਿੰਡ ਵਾਲਾ ਗ੍ਰਾਮ ਵਾਲਾ,
ਅੱਗੇ ਨਿਕਸ ਨਾ ਨਰਮੀ ਹੋਏ,
ਉਹ ਅੱਗੇ ਹੋ ਕੇ ਗੁਰੂ ਸਾਹਿਬ ਅੱਗੇ ਨਹੀਂ ਝੁਕਦੇ, ਆਕੜ ਜਾਂਦੇ ਨੇ, ਅਸੀਂ ਨੀ ਮੰਨਦੇ ਇਹਨਾਂ ਨੂੰ, ਏਦਾਂ ਜਿਹੜਾ ਆਕੜਦਾ ਹੈ।
ਤਿੰਨ ਕਰਤੇ ਦਦ ਦੁਗਧ ਨਿਕਾਰੈ,
ਫਿਰ ਸਿੱਖ ਜਿਹੜੇ ਨੇ ਉਹਨਾਂ ਨੂੰ ਦੰਡ ਦਿੰਦੇ ਨੇ, ਜਿਹੜਾ ਆਕੜਦਾ ਆੜੇ ਸੋ ਚੜੇ, ਸ਼ਰਨ ਪਰੇ ਸੋ ਤਰੇ, ਨਿਯਮ ਹੈ ਗੁਰੂ ਘਰ ਦਾ। ਜਿਹੜਾ ਸ਼ਰਣ ਚ ਆ ਜਾਂਦਾ ਤਰ ਜਾਂਦਾ, ਜਿਹੜਾ ਅੜਦਾ ਅੱਗੋਂ ਕਹਿੰਦੇ ਜੀ ਅਸੀਂ ਤਾਂ ਲੜਾਂਗੇ ਇਹਨਾਂ ਨਾਲ, ਅਸੀਂ ਨੀ ਮੰਨਦੇ ਇਹਨਾਂ ਨੂੰ, ਉਹਨਾਂ ਨੂੰ ਫਿਰ ਜਾ ਕੇ ਸੂਰਮੇ ਦੰਡ ਦੇ ਦਿੰਦੇ ਉਹਨਾਂ ਨੇ ਘਰਾਂ ਵਿੱਚੋਂ ਦੁੱਧ ਦਹੀਂ ਜਿਹੜਾ ਹੁੰਦਾ ਉਹ ਲੈ ਆਉਂਦੇ ਨੇ ਇਕੱਠਾ ਕਰਕੇ,
ਕਹੇ ਛਾਂਗ ਜੇ ਤੋ ਕੋਈ ਮਾਰੇ,
ਜੇ ਉਹਨਾਂ ਦੇ ਘਰਾਂ ਵਿੱਚ ਬੱਕਰੇ ਆਦਿਕ ਬੱਧੇ ਹੁੰਦੇ ਨੇ ਉਹ ਵੀ ਖੋਲ੍ਹ ਲਿਆਉਂਦੇ ਹਨ,
ਕਾਸ਼ ਕਾਸਤੇ ਸੰਚਿਓ ਹੋਏ,
ਜੇ ਘਾਹ ਇਕੱਠਾ ਕਰਕੇ ਰੱਖਿਆ ਹੁੰਦਾ ਜਾਂ ਲੱਕੜਾਂ ਇਕੱਠੀਆਂ ਕਰਕੇ ਰੱਖੀਆਂ ਹੁੰਦੀਆਂ ਉਹ ਚੁੱਕ ਲਿਆਉਂਦੇ ਯੋਧੇ,
ਛੀਨ ਲੇ ਤਾਂ ਬਸ ਚੱਲੇ ਨਾ ਕੋਈ,
ਉਹਨਾਂ ਦਾ ਕੋਈ ਵਸ ਨਹੀਂ ਚੱਲਦਾ, ਫਿਰ ਆਪੇ ਹੱਥ ਜੋੜ ਕੇ ਕਹਿੰਦੇ ਜੀ ਅਸੀਂ ਮੰਨਦੇ ਹਾਂ, ਜਦੋਂ ਏਦਾਂ ਦੀ ਸਜ਼ਾ ਮਿਲਦੀ ਹੈ ਨਾ ਫਿਰ ਹੱਥ ਜੋੜਦੇ ਹਨ,
ਕਰਤੇ ਨੇ ਤੰਗ ਪੁਕਾਰ ਬੋਲੇ ਬਹੁਤ ਖਾਏ ਤੂੰ ਮਾਰ,
ਜਿਹੜੇ ਨੇ ਜਾ ਕੇ ਫਿਰ ਉੱਤੇ ਰਾਜਿਆਂ ਕੋਲ ਪੁਕਾਰਾਂ ਵੀ ਕਰਦੇ ਨੇ, ਪਹਾੜੀ ਰਾਜਿਆਂ ਕੋਲ ਜਾ ਕੇ ਪੁਕਾਰਾਂ ਕਰਦੇ ਨੇ ਕਿ ਜੀ ਸਾਡਾ ਏਦਾਂ ਪਿੰਡ ਉੱਜੜਿਆ, ਸਾਡੀਆਂ ਲੱਕੜਾਂ ਚੁੱਕ ਕੇ ਲੈ ਗਏ, ਸਾਡਾ ਘਾਹ ਲੈ ਗਏ, ਸਾਨੂੰ ਏਦਾਂ ਦੰਡ ਦੇ ਕੇ ਗਏ ਨੇ ਸਿੱਖ, ਤੋ ਇਸ ਤਰ੍ਹਾਂ ਜਾ ਕੇ ਪੁਕਾਰਾਂ ਵੀ ਕਰਦੇ ਨੇ ਔਰ ਪੁਕਾਰ ਕਰਦੇ ਨੇ, ਫਿਰ ਆਉਂਦੇ ਨੇ ਬੋਲਦੇ ਰਹੇ ਆ ਕੇ ਸਿੱਖਾਂ ਨਾਲ, ਫਿਰ ਉਹਨਾਂ ਨੂੰ ਮਾਰ ਵੀ ਪੈਂਦੀ ਹੈ, ਉਹਨਾਂ ਨੂੰ ਸਜ਼ਾ ਵੀ ਦਿੱਤੀ ਜਾਂਦੀ ਹੈ,
ਇਸ ਪ੍ਰਕਾਰ ਨਿਜ ਤੇਜ ਟਿਕਾਇਓ,
ਇਸ ਤਰ੍ਹਾਂ ਗੁਰੂ ਕਲਗੀਧਰ ਜੀ ਦਾ ਜਿਹੜਾ ਤੇਜ ਹੈ ਪ੍ਰਤਾਪ ਹੈ ਉਹ ਟਿਕ ਗਿਆ,
ਸਭ ਰਾਜਨ ਮਨ ਤ੍ਰਾਸੇ ਉਪਾਇਓ,
ਜਿੰਨੇ ਰਾਜੇ ਨੇ ਪਹਾੜੀ ਸਾਰਿਆਂ ਦੇ ਮਨ ਚ ਦਸਵੇਂ ਪਾਤਸ਼ਾਹ ਦਾ ਡਰ ਸਤਿਗੁਰਾਂ ਦਾ ਭੈ ਬਣ ਗਿਆ ਹੈ,
ਸਿੱਖ ਸੰਗਤ ਨਿਤ ਵਧੈ ਵਿਸਾਲਾ,
ਇਹ ਤਾਂ ਸਤਿਗੁਰਾਂ ਦੀਆਂ ਸਿੱਖ ਸੰਗਤਾਂ ਨਿਤਾ ਪ੍ਰਤੀ ਵਧਣ ਲੱਗੀਆਂ ਹਨ,
ਸਤਿਗੁਰ ਦਰਸ਼ਨ ਕਰੇ ਸੁਖਾਲਾ,
ਜੀ ਏਦਾਂ ਹੀ ਨਹੀਂ ਸੀ ਜਾ ਕੇ ਨਾ ਪਿੰਡਾਂ ਵਾਲਿਆਂ ਨੂੰ ਜਾ ਕੇ ਤਾੜਨਾ ਕਰਦੇ, ਸੰਗਤ ਨੂੰ ਤੰਗ ਕਰਦੇ ਸੀ ਲੰਘਦੀ ਜਾਂਦੀ ਨੂੰ, ਆਂਦੀ ਜਾਂਦੀ ਸੰਗਤ ਨੂੰ ਇਹਨਾਂ ਨੇ ਲੁੱਟ ਲੈਣਾ, ਫਿਰ ਸਤਿਗੁਰੂ ਜੀ ਸੂਰਮਿਆਂ ਨੂੰ ਭੇਜਦੇ ਸੀ, ਕਈ ਵਾਰੀ ਆਪ ਮਹਾਰਾਜ ਜੀ ਨੇ ਜਾਣਾ ਫਿਰ ਇਹਨਾਂ ਨੂੰ ਸੋਧਾ ਲਾਉਣਾ, ਤੋ ਸੰਗਤ ਵੀ ਸੁਖਾਲੀ ਹੋ ਗਈ, ਬੇਫਿਕਰੀ ਨਾਲ ਜਿਹੜੀ ਸੰਗਤ ਹੈ ਉਹ ਗੁਰੂ ਘਰ ਚੱਲ ਕੇ ਆਉਣ ਲੱਗੀ,
ਦੀਪ ਮਾਲ ਵੈ ਸਾਖੀ ਜੋਏ,
ਭਾਵੇਂ ਦੀਪ ਮਾਲਾ ਦਾ ਦੀਵਾਲੀ ਦਾ ਦਿਨ ਆਉਂਦਾ ਤੇ ਭਾਵੇਂ ਵਿਸਾਖੀ ਦਾ ਦਿਨ ਆਉਂਦਾ ਹੈ,
ਇਤਿਆਦ ਪੁਰਬ ਕੋ ਜੋਏ,
ਜਿੰਨੇ ਇਤਿਆਦਕ ਗੁਰਪੁਰਬ ਹੁੰਦੇ ਨੇ ਗੁਰੂ ਸਾਹਿਬਾਂ ਦੇ, ਉਹ ਸਾਰੇ ਪੁਰਬਾਂ ਤੇ ਸੰਗਤ ਚੱਲ ਕੇ ਆਉਂਦੀ ਹੈ,
ਚੌਂ ਦਿਸ਼ਨ ਤੇ ਚੱਲ ਚੱਲ ਆਵੇ, ਕਰ ਦਰਸ਼ਨ ਬਾਂਚਤ ਕੋ ਪਾਵੇ,
ਚਾਰਾਂ ਦਿਸ਼ਾਵਾਂ ਤੋਂ ਸੰਗਤ ਚੱਲ ਚੱਲ ਕੇ ਆਉਂਦੀ ਹੈ ਔਰ ਸਭ ਨੂੰ ਮਨ ਬਾਂਚਤ ਫਲਾਂ ਦੀ ਪ੍ਰਾਪਤੀ ਹੁੰਦੀ ਹੈ,
ਬਸਨ ਬਿਬੂਕਨ ਦਰਬ ਵਿਸਾਲਾ,
ਬਹੁਤ ਸਾਰੇ ਬਸਤਰ ਗਹਿਣੇ ਧਨ ਵਸਤੂਆਂ ਆਦਿ ਆ ਕੇ ਭੇਟ ਕਰਦੇ ਹਨ,
ਹਥਿਆਰ ਆਦਿ ਵਤ ਜਾਲਾ,
ਸੋਹਣੇ ਘੋੜੇ ਸੋਹਣੇ ਹਥਿਆਰ ਸੋਹਣੀਆਂ ਵਸਤੂਆਂ ਭੇਟ ਕਰਦੇ ਹਨ,
ਅਰਪੈ ਗੁਰ ਪਗ ਪੰਕਜ ਪਾਤ,
ਸਤਿਗੁਰੂ ਜੀ ਦੇ ਚਰਨ ਕਮਲਾਂ ਵਿੱਚ ਆ ਕੇ ਇਸ ਤਰ੍ਹਾਂ ਬਹੁਤ ਸਾਰੀਆਂ ਭੇਟਾਵਾਂ ਭੇਟ ਕਰਦੇ ਹਨ,
ਅਨਕ ਬੇਦਨ ਕੀ ਕਰ ਅਰਦਾਸ,
ਔਰ ਆਪਣੀਆਂ ਅਨਕ ਪ੍ਰਕਾਰ ਦੀਆਂ ਅਰਦਾਸਾਂ ਸਤਿਗੁਰਾਂ ਦੇ ਚਰਨਾਂ ਵਿੱਚ ਕਰਦੇ ਹਨ,
ਕੋ ਤੂਸ਼ਨ ਹੀ ਮਨ ਕਰ ਜਾਚੇ,
ਕਈ ਚੁੱਪ ਚਾਪ ਹੀ ਸਤਿਗੁਰਾਂ ਦੇ ਕੋਲੋਂ ਚਲੇ ਜਾਂਦੇ ਹਨ,
ਕੋ ਤੂਸ਼ਨ ਹੀ ਮਨ ਕਰ ਜਾਚੇ,
ਚੁੱਪ ਰਹਿ ਕੇ ਮਹਾਰਾਜ ਜੀ ਕੋਲੋਂ ਮਨ ਕਰਕੇ ਮੰਗਦੇ ਨੇ, ਬੋਲ ਕੇ ਨਹੀਂ ਕਹਿੰਦੇ,
ਕੋ ਕਰ ਜੋਰਤ ਬਾਕ ਬਾਚੇ,
ਕਈ ਹੱਥ ਜੋੜ ਕੇ ਉੱਚੀ ਆਵਾਜ਼ ਵਿੱਚ ਬੇਨਤੀ ਕਰਦੇ ਹਨ,
ਸਗੜੇ ਪਾਏ ਕਾਮਨਾ ਗੁਰ ਤੇ, ਕਰੇ ਪ੍ਰੇਮ ਪਦ ਪੰਕਜ ਉਰ ਤੇ,
ਇਹ ਤਾਂ ਸਾਰਿਆਂ ਦੀਆਂ ਕਾਮਨਾਵਾਂ ਗੁਰੂ ਸਾਹਿਬ ਕੋਲੋਂ ਪੂਰਨ ਹੁੰਦੀਆਂ, ਮਹਾਰਾਜ ਜੀ ਸਭ ਦੀਆਂ ਇੱਛਾਵਾਂ ਪੂਰੀਆਂ ਕਰਦੇ ਹਨ,
ਕੀਰਤਕ ਸਮਤ ਭਗਤ ਕੋ ਪਾਵੇ,
ਸਦਬੁੱਧੀ ਧਾਰਨ ਕਰਕੇ ਮਹਾਰਾਜ ਜੀ ਕੋਲੋਂ ਭਗਤੀ ਪ੍ਰਾਪਤ ਕਰਦੇ ਹਨ,
ਸਤ ਸੰਗਤ ਮਿਲ ਦਿਵਸ ਬਿਤਾਵੇ,
ਔਰ ਉਹ ਸਤ ਸੰਗਤ ਵਿੱਚ ਮਿਲ ਕੇ ਆਪਣੇ ਦਿਨ ਬਤੀਤ ਕਰਦੇ ਹਨ,
ਕਿਚਿਤ ਕਰਤ ਪ੍ਰੇਮ ਤੇ ਸੇਵਾ,
ਕਈ ਪ੍ਰੇਮ ਨਾਲ ਸਤਿਗੁਰਾਂ ਦੀ ਸੇਵਾ ਕਰਦੇ ਹਨ,
ਜਿਸ ਤੇ ਰੀਜੈ ਸ਼੍ਰੀ ਗੁਰਦੇਵਾ,
ਜਿਹਦੇ ਨਾਲ ਸਤਿਗੁਰੂ ਜੀ ਰੀਝਦੇ ਨੇ ਪ੍ਰਸੰਨ ਹੁੰਦੇ ਨੇ,
ਕਲਾਮਾਂ ਤੇ ਆਦਿਕ ਸਭ ਪਾਏ,
ਬੇਅੰਤ ਅਜਮਤਾਂ ਕਲਾਵਾਂ ਗੁਰੂ ਸਾਹਿਬ ਕੋਲੋਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਨੇ,
ਬ੍ਰਹਮ ਗਿਆਨ ਮੈਂ ਰਹਿ ਲਿਵ ਲਾਏ,
ਪਰ ਉਹ ਗੁਰਸਿੱਖ ਬ੍ਰਹਮ ਗਿਆਨ ਵਿੱਚ ਆਪਣੀ ਲਿਵ ਲਾ ਕੇ ਰੱਖਦੇ ਹਨ,
ਸ਼ਤਰੂ ਮਿੱਤਰ ਮੈਂ ਬਿਰਤੀ ਸਮਾਨਾ,
ਸ਼ਤਰੂ ਮਿੱਤਰ ਨਾਲ ਸਭ ਨਾਲ ਇੱਕ ਸਮਾਨ ਬਿਰਤੀ ਰੱਖਦੇ ਹਨ,
ਨਾਚੇ ਇੱਕ ਰੰਗ ਤਜ ਨਾਨਾ,
ਨਾਨਾ ਪ੍ਰਕਾਰ ਦੀ ਬਿਰਤੀ ਨੂੰ ਛੱਡ ਕੇ ਇੱਕ ਪ੍ਰਮਾਤਮਾ ਦੇ ਰੰਗ ਵਿੱਚ ਰਚ ਗਏ ਨੇ ਸਿੱਖ,
ਕੋ ਕੋ ਗਿਨੀਐ ਤਰੇ ਅਨੇਕ, ਪਾਉਜਲ ਉਬਰੇ ਪਾਏ ਬਬੇਕ।
ਕਹਿੰਦੇ 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 ਗਿਣਤੀ ਕਰੀਏ, ਦਸਵੇਂ ਪਾਤਸ਼ਾਹ ਨੇ ਅਨੇਕਾਂ ਤਾਰ ਦਿੱਤੇ ਹਨ, ਜਿਹੜੇ ਇਸ ਭਵਜਲ ਤੋਂ ਉਭਰ ਗਏ। ਤਾਰੇ ਗਿਣੇ ਜਾਤ ਤੇਰੇ ਤਾਰੇ ਨਾ ਗਿਣਾਤ ਹੈ। ਇਹ ਪਾਤਸ਼ਾਹ, ਆਕਾਸ਼ ਦੇ ਤਾਰੇ ਗਿਣੇ ਜਾ ਸਕਦੇ ਨੇ, ਪਰ ਜਿੰਨੇ ਤੁਸੀਂ ਤਾਰ ਦਿੱਤੇ ਉਹ ਨਹੀਂ ਗਿਣੇ ਜਾ ਸਕਦੇ।
ਸਿੱਧਾ ਸਰਬ ਪਾਏ ਆਨੰਦੇ,
ਸਾਰੀਆਂ ਸਿੱਧੀਆਂ ਉਹਨਾਂ ਨੂੰ ਪ੍ਰਾਪਤ ਹੁੰਦੀਆਂ ਮਹਾਰਾਜ ਜੀ ਕੋਲੋਂ ਆਨੰਦ ਦੇ ਨਾਲ।
ਗੁਰ ਸੇਵੇ ਜਿਨ ਭਾਗ ਬਿਲੰਦੇ,
ਜਿੱਦਾਂ ਸਤਿਗੁਰਾਂ ਦੀ ਸੇਵਾ ਕਰਦੇ ਨੇ ਸਿੱਖ, ਜਿਨ੍ਹਾਂ ਦੇ ਭਾਗ ਬੜੇ ਬਿਲੰਦ ਹਨ, ਉੱਚੇ ਤੇ ਵੱਡੇ ਭਾਗ ਹਨ, ਤੋ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਦ੍ਰਿਸ਼ਟੀ ਕਰ ਰਹੇ ਨੇ। ਗਰੀਬ ਨਿਵਾਜ ਪਾਤਸ਼ਾਹ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ